साहिब श्री गुरु तेग बहादुर साहिब जी महाराज सिंध दी चादर लोक परलोक दे रक्षक सतगुरु गरीब नवाज सतगुरु दे पवित्र सचखंडी दरबार दे अंदर आप सर्वत संगत मिता प्रति हाजरियां परदे हो वडभागी हो क्योंकि साहिबान के बचन ने गुरपुरा भेटियो बदभागी मन है भया परवासा कोई न पहुंचनहारा दूजा अपने साहिब का अपने सतगुरु का सिख नो ते भरोसा है भी मेरे सतगुरु सच्चे पातशाह मेरे लोग परलोक दे राखे ने सतगुरु की शरण दे विच आ संगता दूरों नेड़े चल के हाजरियां भर दे जीवन के जरूरी रुझेवियां विच समा कढ करके सच्चे साहिब दे दर ते हाजरियां भर दे सतगुरु महाराज धन श्री गुरु तेग बहादुर साहिब जी के दरबार के अंदर सतगुरु महाराज सच्चे पातशाह जी दे पवित्र सचखंड तखत की हजूरी दे विच बैठ करके जिस पास बैठियां सो ही है सबना दा जिस पास सतगुरु दे कोल बैठण दे नाल लोक अते परलोक दी सोभा प्राप्त हो जांदी है तो सतगुरु की शरण विच सतगुरु की संगत विच आप संगत बैठदे हो सतगुरु जी का वचन है संगत का गुण बहुत अधकाई संगत का गुण संगत करन दा फल बहुत बड़ा है सो बड़भाग्यों सारे सतसंगी जन जो सतगुरु जी के दरबार विच हाजरियां भरके नेता प्रति बहुत सत्कारयोग ज्ञानी प्रितपाल सिंह जी पासो लड़ीवार श्री गुरप्रताप सूरज ग्रंथ दी जो कि ब्राह्मण एष्टी ब्रह्म स्रोतरी ब्रह्म ज्ञानी चूड़ामणि कवि भाई संतोख सिंह जी होना द्वारा लिखतम ग्रंथ है इसकी कथा विचार सरवण कर दे शहीदां दे सरताज विघनन के नाशक धन श्री गुरु अर्जन देव साहिब जी महाराज सतगुरु महाराज सच्चे पातशाह जी का अमृतमय इतिहास लड़ीवार चल रहे सतगुरु जी के बड़े भ्राता बाबा पिरखी चंद जी मुड़ तो ही सतगुरु जी के नाल ईरखा करते ने द्वेष रखते सतगुरु जी के नाल ईरखा करद हो सुलही खां नूं तड़ा के लिआंदा पर सतगुरु महाराज सच्चे पातशाह दा जो वचन आप संगत ने सरवण किया ही होया सुलही मुआ होए कै ना पाक अपवित्र होके मरिया फिर सुलभी खान जिहड़ा सुलही खान का भतीजा वो अपने चाचे का बैर लैण दे लई बैर नूं चितवे के सतगुरु सच्चे पातशाह दे खिलाफ तड़के आए पर रस्ते दे विच कुछ जिहड़े सैयद साल उन्हां वल्लों तनखाह की मांग करन ते झगड़ा होया तो सुलभी खां ने हंकार दे विच आके गाल कढ दित्ती उस सैयद ने उस वेले अपनी तलवार का वार करके सुलभी खां नूं पार बुला दिता है सुलभी खां दोवें सतगुरु महाराज के खिलाफ तड़के आए ने ते दोवें गुरसंगत जी मारे गए ਭਾਈ ਗੁਰਦਾਸ ਜੀ ਦਾ ਵਚਨ ਹੈ ਵੀ ਸਿੱਖ ਦੇ ਮਨ ਦੇ ਵਿੱਚ ਜਿਹੋ ਜਿਹੀ ਭਾਵਨਾ ਹੈ ਸਤਿਗੁਰੂ ਉਹੋ ਜਿਹੀ ਭਾਵਨਾ ਪੂਰੀ ਕਰਦੇ ਆ। ਧਿਆਨ ਦੇਣਾ, ਹਜ਼ਾਰਾਂ ਸੰਗਤਾਂ ਸਤਿਗੁਰੂ ਦੇ ਦਰ ਤੇ ਆਉਂਦੀਆਂ, ਹਰ ਕਿਸੇ ਦੀ ਭਾਵਨਾ ਇੱਕੋ ਜਿਹੀ। ਸਤਿਗੁਰੂ ਦੇ ਦਰ ਤੇ ਬਾਬਾ ਬੁੱਢਾ ਜੀ ਵੀ ਸੇਵਾ ਕਰਦੇ ਸੀ, ਭਾਈ ਲਹਿਣਾ ਜੀ ਵੀ ਸੇਵਾ ਕਰਦੇ ਨੇ, ਪਰ ਗੁਰੂ ਅੰਗਦ ਦੇ ਪਦਵੀ ਤੱਕ ਭਾਵਨਾ ਇਸ ਭਾਈ ਲਹਿਣਾ ਜੀ ਦੀ ਪ੍ਰਵਾਨ ਹੋਈ ਹੈ। ਭਾਈ ਗੁਰਦਾਸ ਜੀ ਕਹਿੰਦੇ ਸਿੱਖ ਦੀ ਜਿਹੋ ਜੀ ਭਾਵਨਾ ਹੈ ਜੈਸੋ ਜੈਸੋ ਭਾਓ ਤੈਸੀ ਕਾਮਨਾ ਪੁਜਾਵੇ, ਜਿਹੋ ਜੀ ਭਾਵਨਾ ਕੋਈ ਲੈ ਕੇ ਆਉਂਦਾ ਸਤਿਗੁਰੂ ਉਹੋ ਜੀ ਭਾਵਨਾ ਪੂਰੀ ਕਰ ਦਿੰਦੇ ਆ। ਹੁਣ ਜੇ ਕੋਈ ਜੰਗ ਦੇ ਭਾਵਨਾ ਲੈ ਕੇ ਆਇਆ ਮਹਾਰਾਜ ਨਾਲ, ਮਹਾਰਾਜ ਤੇ ਬੈਰ ਚਿਤਵ ਕੇ ਆਇਆ ਤਾਂ ਉਹਨੂੰ ਉਹੋ ਜਿਹੇ ਫਲ ਪ੍ਰਾਪਤ ਹੋਇਆ। ਜੇ ਕਿਸੇ ਨੇ ਪ੍ਰੇਮ ਦੀ ਭਾਵਨਾ ਰੱਖੀ ਸਤਿਗੁਰੂ ਦੇ ਚਰਣਾਂ ਤੇ ਉਹਨੂੰ ਉਹੋ ਜਿਹਾ ਫਲ ਪ੍ਰਾਪਤ ਹੋਇਆ। ਸਤਿਗੁਰੂ ਦੇ ਨਾਲ ਜੋ ਬੈਰ ਚਿਤਵਦੇ ਨੇ ਉਹਨਾਂ ਦਾ ਹਾਲ ਗੁਰਸੰਗਤ ਜੀ ਸੁਲਹੀ ਤੇ ਸੁਲਵੀ ਖਾਂ ਵਾਲਾ ਹੀ ਹੋਣਾ। ਸਤਿਗੁਰੂ ਦੇ ਦਰ ਤੱਕ ਕੋਈ ਨਹੀਂ ਪੁੱਜ ਸਕਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸਮਾਂ ਉਹ ਭਾਵੇਂ ਸਤਿਗੁਰਾਂ ਦੇ ਸਮੇਂ ਦਾ, ਹੁਣ ਵੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਸਾਂ ਪਾਤਸ਼ਾਹੀਆਂ ਦੇ ਪ੍ਰਤੱਖ ਸਰੂਪ ਨੇ। ਹੁਣ ਵੀ ਬੜੇ ਲੋਕ ਨੇ ਜਿਹੜੇ ਗੁਰੂ ਘਰ ਨਾਲ ਬੈਰ ਚਿੱਤ ਵਧੇ, ਪਰ ਉਹਨਾਂ ਦਾ ਵੀ ਹਾਲ ਸੁਲਵੇ ਖਾਂ ਤੇ ਸੁਲਵੇ ਖਾਂ ਜੈਸਾ ਹੀ ਹੋਣਾ ਹੈ। ਉਹ ਵੀ ਸਤਿਗੁਰੂ ਤੱਕ ਨਹੀਂ ਪੁੱਜ ਸਕਦੇ, ਸਤਿਗੁਰੂ ਦਾ ਨੁਕਸਾਨ ਨਹੀਂ ਕਰ ਸਕਦੇ, ਗੁਰੂ ਖਾਲਸੇ ਦਾ ਨੁਕਸਾਨ ਨਹੀਂ ਕਰ ਸਕਦੇ। ਇੱਥੇ ਆਪਾਂ ਚੇਤੇ ਰੱਖੀਏ, ਕਈ ਵਾਰੀ ਭੁਲੇਖੇ ਚ ਭਰਮ ਵਿਚ ਆ ਕੇ ਕਹਿ ਦਿੰਦੇ ਆ ਵੀ ਸਿੰਘਾਂ ਤੇ ਬੜਾ ਔਖਾ ਸਮਾਂ ਚੱਲ ਰਿਹਾ, ਸਿੱਖੀ ਤੇ ਹੁਣ ਬੜੇ ਕਟਾਕਸ਼ ਹੋ ਰਹੇ ਨੇ, ਸਿੱਖੀ ਨਾਲ ਬੜੇ ਲੋਕ ਬੈਰ ਕਰ ਰਹੇ ਨੇ, ਸਿੱਖੀ ਦਾ ਨੁਕਸਾਨ ਹੋ ਰਿਹਾ, ਕਿਵੇਂ ਕਰਨਾ? ਇਹ ਗੁਰੂ ਕਾਲ ਦੇ ਚੱਲ ਰਿਹਾ। ਨਾ ਉਦੋਂ ਕੋਈ ਗੁਰੂ ਘਰ ਦਾ ਸਿੱਖੀ ਦਾ ਕੁਝ ਵਿਗਾੜ ਸਕਿਆ ਤੇ ਨਾ ਅੱਜ ਕੋਈ ਵਿਗਾੜ ਸਕੇ। ਉਦੋਂ ਵੀ ਸਿਰੇ ਦਾ ਜ਼ੋਰ ਲਾਇਆ ਬਾਬੇ ਪਿਰਥੀ ਚੰਦ ਵਰਗਿਆਂ ਨੇ, ਬਾਦਸ਼ਾਹ ਜਹਾਂਗੀਰ ਵਰਗਿਆਂ ਨੇ, ਤੇ ਹੁਣ ਵੀ ਲੋਕਾਂ ਨੇ ਜ਼ੋਰ ਲਾਇਆ, ਪਰ ਖਾਲਸੇ ਦਾ ਕੋਈ ਵਿਗਾੜ ਨਹੀਂ ਸਕਦਾ। ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ, ਖੁਆਰ ਹੋਏ ਸਭ ਮਿਲਾਂਗੇ ਬਚੇ। ਖਾਲਸੇ ਨੇ ਰਾਜ ਕਰਨਾ ਹੋਵੇ ਸਾਂ ਤੇ ਖਾਲਸੇ ਦਾ ਰਾਜ ਹੋਵੇਗਾ ਵੀ। ਸੋ ਸਤਿਗੁਰੂ ਮਹਾਰਾਜ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਖਿਲਾਫ ਬਾਬਾ ਪਿਰਥੀ ਚੰਦ ਨੇ, ਚੰਦੂ ਨੇ ਰਲ ਮਿਲ ਕੇ ਬੜੇ ਯਤਨ ਕੀਤੇ ਹੈ, ਤੇ ਸਾਰੇ ਜਿਤਨੇ ਵੀ ਯਤਨ ਕੀਤੇ ਆਪ ਸੰਗਤਾਂ ਨੇ ਪਿੱਛੇ ਵਿਸਥਾਰ ਪੂਰਵਕ ਇਤਿਹਾਸ ਦੇ ਪ੍ਰਸੰਗ ਦੇ ਵਿੱਚ ਸਰਵਣ ਕੀਤੇ ਹੈ। ਆਓ ਅੱਗੇ ਜੋ ਪਵਿੱਤਰ ਪਾਵਨ ਪ੍ਰਸੰਗ ਚੱਲ ਰਹੇ ਹੈ ਸਰਵਣ ਕਰੀਏ ਜੀ।
ਗਿਆਨੀ ਛੰਦ ਸੁਨ ਪ੍ਰਿਥੀਏ ਧੀਰਜ ਦਈ, ਕਿਮ ਬੋਲਤ ਬੈਨਾ।
ਬਾਬਾ ਪਿਰਥੀ ਚੰਦ ਜੀ ਜਿਨ੍ਹਾਂ ਨੂੰ ਦਸਮ ਪਾਤਸ਼ਾਹ ਨੇ ਮੀਨੇ ਕਹਿ ਦਿੱਤਾ ਹੈ, ਜਦੋਂ ਆਪਾਂ ਅੰਮ੍ਰਿਤ ਛਕਦੇ ਹਾਂ ਨਾ, ਪੰਜ ਪਿਆਰੇ ਸਾਹਿਬਾਨ ਕਹਿੰਦੇ ਨੇ ਵੀ ਕੁਝ ਨਾਲ ਵਰਤਣਾ ਨਹੀਂ, ਉਨ੍ਹਾਂ ਵਿਚ ਮੀਣੇ ਆਉਂਦੇ ਆ। ਮੀਣੇ ਇਕ ਮਸੰਦ, ਇਕ ਰਾਮ ਰਾਈਏ, ਗੰਗੂ ਸਾਈਏ, ਜਿਨ੍ਹਾਂ ਨੇ ਅੰਮ੍ਰਿਤ ਛਕਿਆ ਪ੍ਰੇਮੀਆਂ ਨੇ, ਉਨ੍ਹਾਂ ਦੇ ਚੇਤੇ ਹੋਵੇਗਾ। ਸਭ ਤੋਂ ਪਹਿਲਾਂ ਕਿਹਾ ਸੀ ਵੀ ਮੀਣਿਆਂ ਨਾਲ ਨਹੀਂ ਵਰਤਣਾ। ਉਹ ਆਹ ਇਤਿਹਾਸ ਹੈ ਜਿਹੜਾ ਆਪ ਸੰਗਤਾਂ ਸੁਣ ਰਹੇ ਆ ਵੀ ਕਿਉਂ ਨਹੀਂ ਵਰਤਣਾ। ਹੁਣ ਜੇ ਸਾਨੂੰ ਕੋਈ ਅੰਮ੍ਰਿਤਧਾਰੀ ਨੂੰ ਪੁੱਛੇ ਜੀ ਮੀਣਿਆਂ ਨਾਲ ਕਿਉਂ ਨਹੀਂ ਵਰਤਣਾ, ਮੀਣਾ ਕਿਹਨੂੰ ਕਹਿੰਦੇ ਆ? ਆਪਾਂ ਕਹਿ ਦਿੰਦਾ ਵੀ ਆਹ ਤਾਂ ਬੰਦਾ ਜੀ ਮਿਸਕ ਮੀਣਾ ਦਾ, ਇਹ ਤਾਂ ਕੋਈ ਪਤਾ ਨਹੀਂ ਲੱਗਦਾ, ਇਹ ਉੱਪਰੋਂ ਕੁਝ ਹੋਰ ਹੈ, ਅੰਦਰੋਂ ਕੁਝ ਹੋਰ ਹੈ। ਮੀਣੇ ਕਿਹਾ ਸਤਿਗੁਰਾਂ ਨੇ ਬਾਬਾ ਪਿਰਥੀ ਚੰਦ ਕਿਹਾ ਨੂੰ। ਬਾਬਾ ਪਿਰਥੀ ਚੰਦ ਦੀ ਘਰਵਾਲੀ ਪਿਰਥੀ ਚੰਦ ਨੂੰ ਸਮਝਾਉਣ ਲੱਗੀ ਬੀਬੀ ਕਰਮੋ, ਕਹਿਣ ਲੱਗੀ ਵੀ ਤੂੰ ਹੁਣ ਰਹਿਣ ਦੇ ਬੜਾ ਹੋ ਗਿਆ, ਆਪਾਂ ਘਰ ਵਿਚ ਸੁੱਖ ਮਾਣਦੇ ਹਾਂ, ਆਪਣਾ ਇੱਕ ਪੁੱਤਰ ਹੈ, ਇੱਕੋ ਇੱਕ ਪੁੱਤਰ ਹੈ ਮਿਹਰਬਾਨ, ਸਿੱਖ ਸੰਗਤ ਆਉਂਦੀ ਆ, ਪੂਜਾ ਚੜਾਵਾ ਚੜਦਾ, ਆਨੰਦ ਦੇ ਨਾਲ ਘਰੇ ਸੁੱਖ ਮਾਣਦੇ ਆ। ਤੂੰ ਸੁਰੇ ਖਾਂ ਚੜਾ ਕੇ ਲਿਆਂਦਾ, ਸੁਰਬੀ ਖਾਂ ਚੜਾ ਕੇ ਲਿਆਂਦਾ, ਉਹ ਮਾਰੇ ਗਏ, ਗੁਰੂ ਖਿਲਾਫ ਕੋਈ ਯਤਨ ਸਫਲਾ ਨਹੀਂ ਹੋ ਰਿਹਾ, ਇਸ ਲਈ ਹੁਣ ਤੂੰ ਰਹਿਣ ਦੇ ਘਰੇ ਬੈਠਦਾ। ਤੇ ਬਾਬਾ ਪ੍ਰਿਥੀ ਚੰਦ ਬੋਲਦਾ ਸੁਣ ਕੇ, ਕਹਿੰਦਾ ਤੂੰ ਕੀ ਗੱਲ ਕਰ ਰਹੀ ਹੈ, ਕਿਵੇਂ ਬੋਲ ਤੇ ਬਹਿਣਾ, ਕਹਿੰਦਾ ਤੂੰ ਕਿਹੋ ਜਿਹੀ ਗੱਲ ਕਰ ਰਹੀ ਹੈ, ਹੁਣ ਤਾਂ ਕਹਿੰਦਾ ਆਪਾਂ ਨੂੰ ਸਮਾਂ ਮਿਲਿਆ ਹੈ,
ਸਮੇਂ ਗਾਦੀ ਅਬੈ ਕਿਮ ਬੈਠਵ ਐਨਾ,
ਹੁਣ ਤਾਂ ਗੁਰਤਾ ਗੱਦੀ ਲੈਣ ਦਾ ਸਮਾਂ ਆਇਆ, ਹੁਣ ਤਾਂ ਮੌਕਾ ਮਿਲਿਆ ਗੁਰੂ ਬਣਨ ਦਾ। ਗੁਰੂ ਬਣਨ ਦਾ ਚਾਅ ਸ੍ਰੀ ਗੁਰੂ ਨਾਨਕ ਦੇਵ ਸਿੰਘ ਜੀ ਮਹਾਰਾਜ ਦੇ ਸਾਹਿਬਜ਼ਾਦੇ ਬਾਬੇ ਸ੍ਰੀ ਚੰਦ ਬਾਬਾ ਲਖਮੀ ਦਾਸ ਤੋਂ ਸ਼ੁਰੂ ਹੋ ਗਿਆ ਸੀ। ਫਿਰ ਬਾਬਾ ਦਾਤੂ ਜੀ ਨੇ ਦੇਖੋ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਸੰਗਤ ਵਿਚ ਬੈਠੇ ਹਾਂ, ਤਖ਼ਤ ਤੇ ਸੁਭਾਏ ਮਾਨ ਸਤਿਗੁਰੂ ਦੇ ਮੱਖੀ ਵਿਚ ਲੱਤ ਮਾਰੀ ਸੀ, ਗੁਰੂ ਬਣਨ ਦਾ ਚਾਅ ਸੀ। ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦੇ ਪੁੱਤਰ ਬਾਬਾ ਪ੍ਰਿਥੀ ਚੰਦ ਨੇ ਤਾਂ ਸਿਰੇ ਦੀ ਹੱਦ ਕਰ ਦਿੱਤੀ ਹੈ। ਉਦੋਂ ਬਾਅਦ ਦੇ ਵਿਚ ਵੀ ਇਹ ਗੱਲਾਂ ਚੱਲਦੀਆਂ ਰਹੀਆਂ, ਬਾਬਾ ਰਾਮ ਰਾਏ, ਬਾਬਾ ਧੀਰ ਮੱਲ, ਬਾਈ ਗੱਦੀਆਂ ਲੱਗੀਆਂ। ਅੱਜ ਕੱਲ ਇਹ ਬਲਾਤਕਾਰੀ ਲੋਕ ਆਪਣੇ ਆਪ ਨੂੰ ਗੁਰੂ ਕਹਾਉਂਦੇ ਆ। ਇਧਰ ਹੁਣ ਕਹਿੰਦਾ ਵੀ ਮਸਾਂ ਮਸਾਂ ਸਮਾਂ ਮਿਲਿਆ, ਕਰਮੋਂ ਕੀ ਕਹਿ ਰਹੀ ਆ ਵੀ ਮੈਂ ਯਤਨ ਨਾ ਕਰਾਂ, ਹੁਣ ਤਾਂ ਮੈਨੂੰ ਗੱਦੀ ਤੇ ਬੈਠਣ ਦਾ ਸੁਭਾਗ ਮਿਲਿਆ। ਪਰ ਇਹ ਭੁੱਲ ਗਿਆ ਬਾਬਾ ਪ੍ਰਿਥੀ ਚੰਦ ਵੀ ਦਸੇ ਹੀ ਪਾਤਸ਼ਾਹੀਆਂ ਧਰੋਂ ਦਰਗਾਹੋਂ ਗੁਰੂ ਨੇ। ਕਿਸੇ ਦਿਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਮਾਂ ਬਖਸ਼ਿਆ ਨਾ, ਆਪਾਂ ਵਿਚਾਰ ਕਰਾਂਗੇ ਵੀ ਦਸੇ ਪਾਤਸ਼ਾਹੀਆਂ ਧਰੋਂ ਦਰਗਾਹੋਂ ਗੁਰੂ ਕਿਵੇਂ ਨੇ। ਇਹ ਇਤਿਹਾਸ ਦੇ ਵਿਚ ਹੀ ਜ਼ਿਕਰ ਮਿਲਦਾ ਵੀ ਦਸੇ ਪਾਤਸ਼ਾਹੀਆਂ ਧਰੋਂ ਦਰਗਾਹੋਂ ਗੁਰੂ ਨੇ। ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਜਾਂ ਸਤਿਗੁਰੂ ਮਹਾਰਾਜ ਦਾ ਵਚਨ ਹੈ, ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ, ਤਾਤੇ ਅੰਮਦ ਭਇਓ ਤਤ ਸਿਓ ਤਤ ਮਿਲਾਇਓ, ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਪੀਓ, ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮ ਹੈ ਦੀਓ, ਗੁਰੂ ਰਾਮਦਾਸ ਦਰਸ਼ਨ ਪਰਸ ਕੈ ਮਥੁਰਾ ਮਲਕ ਮੈਣ, ਮੂਰਤ ਪੰਚ ਪਰਮਾਣ ਪੁਰਖ ਗੁਰ ਅਰਜਨ ਦੇਖੋ ਨੈਣ, ਧਰੋਂ ਦਰਗਾਹੋਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਪਰ ਬਾਬਾ ਪ੍ਰਿਥੀ ਚੰਦ ਭੁੱਲ ਗਿਆ ਗੁਰੂ ਘਰ ਦੇ ਵਿਚ ਹੋਣ ਕਰਕੇ ਵੀ ਕਰਮਾਂ ਨੂੰ ਕਹਿੰਦਾ ਵੀ ਤੂੰ ਹੁਣ ਤਾਂ ਆਪਾਂ ਨੂੰ ਸਮਾਂ ਮਿਲਿਆ, ਹੁਣ ਤਾਂ ਗੁਰਤਾ ਗੱਦੀ ਪ੍ਰਾਪਤ ਹੋਣੀ
ਹੈ,
ਲੱਗਿਆ ਵੀ ਜੇ ਮੇਰਾ ਹੁਣ ਜਿਹੜਾ ਬ੍ਰਿਕ ਬੈਰੀ ਹੈ ਭਾਵ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ, ਇਹ ਜੇ ਜਿਉਂਦੇ ਰਹੇ ਫੇਰ ਨੀ ਗੁਰਗੱਦੀ ਮਿਲਣੀ, ਮੈਂ ਜੇ ਜਿਉਂਦਾ ਰਿਹਾ ਮੈਂ ਇਹਨਾਂ ਨੂੰ ਜ਼ਰੂਰ ਮਰਵਾ ਦੇਣਾ, ਜ਼ਰੂਰ ਖਤਮ ਕਰਵਾ ਦੇਣਾ। ਆਖੋ ਸਤਨਾਮ। ਅੱਜ ਆਪਾਂ ਝਾਤੀ ਮਾਰਦੇ ਆਲੇ ਦੁਆਲੇ ਕੀ ਹੋ ਰਿਹਾ, ਇੱਕ ਛੋਟੀ ਜਿਹੀ ਦੁਕਾਨ ਪਿੱਛੇ, ਮਕਾਨ ਪਿੱਛੇ, ਜ਼ਮੀਨ ਪਿੱਛੇ ਭਰਾ ਭਰਾ ਦਾ ਵੈਰੀ ਹੈ। ਕਿਤੇ ਮਾਂ ਜਾਇਆ ਭਰਾ ਮਿਲਣਾ, ਸ੍ਰੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਗੁਰਸਿੱਖਾਂ ਨੂੰ ਇੱਕੋ ਪਿਆਰ ਬਖਸ਼ਿਆ ਸੀ, ਗੁਰਸਿੱਖ ਭਰਾ ਆਂਗੇ। ਜਦੋਂ ਦਾ ਅੰਮ੍ਰਿਤ ਛਕਿਆ ਨਾ ਆਪਾਂ ਖਾਲਸੇ ਨੇ, ਅੰਮ੍ਰਿਤ ਛਕਣ ਵਾਲੇ ਜਿਹੜੇ ਬਰਾਬਰ ਦੇ ਨੇ ਉਹ ਭਰਾ ਨੇ, ਤੇ ਵੱਡੇ ਸਾਡੇ ਬਜ਼ੁਰਗ ਨੇ, ਛੋਟੇ ਸਾਡੇ ਬੱਚਿਆਂ ਸਮਾਨ ਨੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਭਾਈ ਕਿਹਾ, ਸੋ ਸਿੱਖ ਸਤਾ ਬੰਧਕ ਹੈ ਭਾਈ, ਜੇ ਗੁਰ ਕੇ ਭਾਣੇ ਵਿਚ ਆਵੇ। ਪਰ ਈਰਖਾ ਦੇ ਜਦੋਂ ਮਨੁੱਖ ਵੱਸ ਹੋ ਜਾਂਦਾ, ਉਸ ਵੇਲੇ ਭਰਾ ਨੂੰ ਵੀ ਵੈਰੀ ਸਮਝਣ ਲੱਗ ਜਾਂਦਾ, ਕਹਿਣ ਲੱਗਿਆ ਵੀ ਜੇ ਮੈਂ ਜਿਉਂਦਾ ਰਿਹਾ ਤਾਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਮੈਂ ਮਾਰ ਕਰਕੇ ਗੁਰਤਾ ਗੱਦੀ ਪ੍ਰਾਪਤ ਕਰਨੀ
ਹੈ।
ਜੇ ਕਹਿਣ ਲੱਗਿਆ ਵੀ ਮੈਂ ਨਾ ਮਾਰ ਸਕਿਆ, ਨਾ ਗੁਰਤਾ ਗੱਦੀ ਪ੍ਰਾਪਤ ਹੋਈ, ਮੈਂ ਬਾਦਸ਼ਾਹ ਦੇ ਦਰਬਾਰ ਚ ਜਾ ਕੇ ਬੈਠ ਜਾਣਾ, ਕਿਵੇਂ ਨਾ ਕਿਵੇਂ ਜਾ ਕੇ ਮੈਂ ਬਾਦਸ਼ਾਹ ਨੂੰ ਖੁਸ਼ ਕਰਕੇ ਗੁਰਤਾ ਗੱਦੀ ਜ਼ਰੂਰ ਪ੍ਰਾਪਤ ਕਰਾਂਗਾ।
ਵੀਰਵਾਨ ਮਮ ਪੁੱਤਰ ਸੁਖ ਗੋਬਿੰਦ ਕੋ ਪਾਵੇ।
ਮੇਰਾ ਜਿਹੜਾ ਪੁੱਤਰ ਮਿਹਰਵਾਨ ਹੈ ਨਾ, ਗੁਰਤਾ ਗੱਦੀ ਪ੍ਰਾਪਤ ਹੋਣ ਤੋਂ ਬਾਅਦ ਬੜੇ ਸੁਖ ਪਾਵੇਗਾ। ਦੇਖੋ ਇੱਥੇ ਮਨੁੱਖ ਆ ਕੇ ਭੁੱਲ ਜਾਂਦਾ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸੁਖ ਕਿਵੇਂ ਮਿਲਦਾ, ਸੁਖ ਨਾਹੀ ਬਹੁਤਾ ਧਨ ਖਾਟੇ। ਜੇ ਧਨ ਖੱਟਣ ਦੇ ਨਾਲ ਸੁਖ ਮਿਲਦਾ ਹੁੰਦਾ ਤਾਂ ਸਤਿਗੁਰੂ ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਸੱਚੇ ਪਾਤਸ਼ਾਹ ਦਾ ਵਚਨ ਹੈ, ਸੰਮਨ ਜਾਓ ਇਸ ਪ੍ਰੇਮ ਕੀ ਦਮ ਕਿਹੋ ਹੋਤੀ ਸਾਟ, ਰਾਵਣ ਹੁਤੇ ਸੋ ਰੰਕ ਨਹਿ ਸਿਰ ਦੀਨੇ ਕਾਟ। ਸਤਿਗੁਰੂ ਮਹਾਰਾਜ ਨੇ ਕਿਹਾ ਗਾ ਸੰਮਣਾ, ਜੇ ਪ੍ਰਭੂ ਪਰਮੇਸ਼ਰ ਵਾਹਿਗੁਰੂ ਦਾ ਪ੍ਰੇਮ ਦਮੜਿਆਂ ਨਾਲ ਮਿਲਦਾ ਹੁੰਦਾ, ਦਮ ਕਿਹੋ ਹੋਤੀ ਸਾਟ, ਦਮ ਦਾ ਅਰਥ ਦਮੜੇ, ਸਾਟ ਦਾ ਅਰਥ ਮੁੱਲ, ਜੇ ਦਮੜਿਆਂ ਬਦਲੇ ਪੈਸਿਆਂ ਬਦਲੇ ਕਿਤੇ ਪ੍ਰੇਮ ਮਿਲਦਾ, ਪ੍ਰਭੂ ਦੀ ਪ੍ਰਾਪਤੀ ਹੁੰਦੀ ਤਾਂ ਰਾਵਣ ਕੰਗਾਲ ਨਹੀਂ ਸੀ। ਉਹਨੇ ਦਸ ਵਾਰੀ ਆਪਣੇ ਇਸ ਨੂੰ ਖੁਸ਼ ਕਰਨ ਦੇ ਲਈ ਸਿਰ ਵੱਢਿਆ। ਪੁਰਾਤਨ ਇਤਿਹਾਸ ਦੇ ਵੀ ਗ੍ਰੰਥਾਂ ਵਿੱਚ ਜ਼ਿਕਰ ਆਉਂਦਾ ਹੈ। ਫਿਰ ਦਮੜਿਆਂ ਬਦਲੇ ਆਪਣੇ ਪ੍ਰਭੂ ਨੂੰ ਖੁਸ਼ ਕਰ ਲੈਂਦਾ, ਇਸ ਨੂੰ ਖੁਸ਼ ਕਰ ਲੈਂਦਾ। ਇਸੇ ਲਈ ਸਤਿਗੁਰੂ ਜੀ ਨੇ ਕਿਹਾ ਸਾਚ ਕਹੋ ਸੁਣ ਲਿਓ ਸਦਾ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਇਓ। ਇਹ ਸਪਸ਼ਟ ਕਹਿ ਦਿੱਤਾ। ਕਹਿਣ ਲੱਗਿਆ ਮੇਰਾ ਪੁੱਤਰ ਮਿਹਰਵਾਨ ਸੁਖ ਪਾਵੇਗਾ, ਕਿਉਂਕਿ ਇੱਛਾ ਮਨ ਵਿੱਚ ਧਨ ਦੀ ਹੈ। ਸੁਖ ਨਾਹੀ ਬਹੁਤਾ ਧਨ ਖਾਟੇ, ਸੁਖ ਨਾਹੀ ਤੇਖੈ ਨਿਰਤ ਨਾਟੇ, ਸੁਖ ਨਾਹੀ ਬਹੁ ਦੇਸ਼ ਕਮਾਏ। ਭਾਵੇਂ ਸਾਰੀ ਦੁਨੀਆ ਨਾਲ ਧਨ ਇਕੱਠਾ ਕਰ ਲਵੇ ਫਿਰ ਵੀ ਸੁਖ ਨਹੀਂ। ਸਰਬ ਸੁਖਾ ਹਰ ਹਰ ਧਿਆਏ, ਸਾਰੇ ਸੁਖ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਧਨ ਮਾਹੇ ਮਿਟਾਵੋ। ਸਾਰੇ ਸੁਖ ਸਿਮਰਨ ਵਿੱਚ ਨੇ। ਪਰ ਬਾਬਾ ਪਿਰਥੀ ਚੰਦ ਕਹਿਣ ਲੱਗਿਆ ਕਰਮੋ ਮੇਰਾ ਪੁੱਤਰ ਗੱਦੀ ਮਿਲਣ ਤੋਂ ਬਾਅਦ ਸੁਖੀ ਹੋ
ਜਾਵੇਗਾ।
ਉਮਰ ਸਾਰੀ ਕਹਿੰਦਾ ਗੁਰਤਾ ਗੱਦੀ ਦੀ ਇੱਛਾ ਚ ਪ੍ਰਾਪਤੀ ਦੇ ਯਤਨਾਂ ਵਿੱਚ ਹੀ ਬਤੀਤ ਹੋ ਗਈ, ਪਰ ਮੇਰੇ ਪੁੱਤਰ ਦੀ ਤਾਂ ਸਾਰੀ ਉਮਰ ਰਹਿੰਦੀ ਹੈ।
ਅੰਕਲੀਓ ਮਿਲ ਪ੍ਰੇਮ ਕਰ ਸੁੰਗਤ ਮੁਖ ਭਾਲਾ।
ਮੋਹ ਦੇ ਵਸੀਕਾਰ ਹੋ ਗਿਆ, ਮੋਹ ਦੇ ਵਿੱਚ ਆ ਕਰਕੇ ਆਪਣੇ ਪੁੱਤਰ ਬਾਬੇ ਮਿਹਰਵਾਨ ਨੂੰ, ਬੜਾ ਵਿਦਵਾਨ ਸੀ ਮਿਹਰਵਾਨ, ਮਿਹਰਵਾਨ ਨੂੰ ਬਾਬੇ ਪਿਰਥੀ ਚੰਦ ਨੇ ਪਿੰਗਲ ਦਾ ਗ੍ਰੰਥ ਪੜਾਇਆ ਸੀ। ਛੋਟਾ ਜਿਹਾ ਗ੍ਰੰਥ ਹੈ ਪਿੰਗਲ ਦਾ, ਬਿਲਕੁਲ ਛੋਟਾ ਜਿਹਾ। ਜੇ ਕਿਸੇ ਦੀ ਤੀਕਸ਼ਣ ਬੁੱਧੀ ਹੋਵੇ ਤਿੰਨ ਕੁ ਦਿਨਾਂ ਦੇ ਵਿੱਚ ਪਿੰਗਲ ਦਾ ਗ੍ਰੰਥ ਪੜਿਆ ਜਾ ਸਕਦਾ ਹੈ। ਪੜਾਉਣ ਵਾਲਾ ਤੇ ਪੜ੍ਹਨ ਵਾਲਾ ਸਹੀ ਹੋਣ। ਉਹਨੂੰ ਪੜ੍ਹ ਕੇ ਮਨੁੱਖ ਕਵਿਤਾ ਰਚਨ ਦੇ ਸਮਰੱਥ ਹੋ ਜਾਂਦਾ ਤੇ ਬਾਬਾ ਮਿਹਰਵਾਨ ਪਿੰਗਲ ਦਾ ਗ੍ਰੰਥ ਪੜਿਆ ਹੋਇਆ ਸੀ ਤੇ ਸ੍ਰੀ ਗੁਰਬਾਣੀ ਦੇ ਬਰਾਬਰ ਆਪਣੀ ਬਾਣੀ ਰਚਣ ਦੀ ਇੱਛਾ ਰੱਖਦਾ ਸੀ, ਕੱਚੀ ਬਾਣੀ ਰਚਦਾ ਸੀ। ਕੱਚੀ ਬਾਣੀ ਰਚ ਕੇ ਵਿੱਚ ਗੁਰੂ ਸਾਹਿਬ ਦਾ ਨਾਨਕ ਨਾਮ ਨਹੀਂ ਸੀ ਪਾਉਂਦਾ, ਵਾਹਿਗੁਰੂ ਆਪਣਾ ਨਾਮ ਨਹੀਂ ਸੀ ਪਾਉਂਦਾ, ਨਾਨਕ ਨਾਮ ਪਾ ਦਿੰਦਾ ਸੀ, ਬਾਣੀ ਚ ਰਲਾਵਟ ਕਰਨ ਲੱਗ ਗਿਆ ਸੀ। ਬੜਾ ਵਿਦਵਾਨ ਬਣਾਇਆ ਸੀ ਮਿਹਰਵਾਨ ਨੂੰ ਪਿਰਥੀ ਚੰਦ ਨੇ। ਕਹਿੰਦੇ ਪਿਰਥੀ ਚੰਦ ਨੇ ਆਪਣੇ ਪੁੱਤਰ ਮਿਹਰਵਾਨ ਨੂੰ ਆਪਣੀ ਗੋਦ ਵਿਚ ਲਿਆ, ਮੋਹ ਵਿਚ ਆ ਕਰਕੇ ਉਹਦਾ ਮੱਥਾ ਚੁੰਮ ਰਿਹਾ ਹੈ।
ਚਾਹਤ ਚਿਤ ਚੱਲ,
ਸਰਬ ਤਰ੍ਹਾਂ ਦੇ ਨਾਲ ਆਪਣੀ ਘਰਵਾਲੀ ਬੀਬੀ ਕਰਮੋ ਨੂੰ ਸਮਝਾਇਆ, ਧੀਰਜ ਦਿੱਤਾ ਤੇ ਫਿਰ ਆਪ ਕਹਿੰਦੇ ਚੱਲਿਆ ਹੈ।
ਨਿਕਸਤ ਸਨਮੁਖ ਛੀਕ ਬੇ ਫਰਕੇ ਬਾਮ ਅੰਗਾ।
ਧੰਨ ਭਾਈ ਸੰਤੋਖ ਸਿੰਘ ਜੀ ਜਿਨ੍ਹਾਂ ਨੂੰ ਚੂੜਾਮਣੀ ਕਵੀ ਦਾ ਖਿਤਾਬ ਮਿਲਿਆ ਹੋਇਆ ਪੰਥ ਦੇ ਵਿਚ, ਇਹ ਕਵੀਆਂ ਦੇ ਵਿੱਚ ਸ਼੍ਰੋਮਣੀ ਕਵੀ ਦਾ ਖਿਤਾਬ ਹੈ ਜਿਹੜਾ ਭਾਈ ਸੰਤੋਖ ਸਿੰਘ ਤੋਂ ਬਾਅਦ ਕਿਸੇ ਨੂੰ ਨਹੀਂ ਮਿਲਿਆ। ਭਾਈ ਸੰਤੋਖ ਸਿੰਘ ਜੀ ਕਹਿੰਦੇ ਜਦੋਂ ਪਿਰਥੀ ਚੰਦ ਤੁਰਿਆ ਨਾ, ਉਸ ਵੇਲੇ ਖੱਬੇ ਅੰਗ ਫਲਕੇ ਨੇ ਤੇ ਮੂਹਰੋਂ ਕਿਸੇ ਨੇ ਛਿੱਕ ਮਾਰੀ। ਹੁਣ ਇੱਥੇ ਆਪਾਂ ਕਹਾਂਗੇ ਜੀ ਇਹ ਤਾਂ ਸਾਰੀਆਂ ਗੱਲਾਂ ਬ੍ਰਾਹਮਣਵਾਦ ਨਾਲ ਸੰਬੰਧਿਤ ਨੇ, ਇਹ ਬਿਲਕੁਲ ਸੱਚ ਹੈ। ਸਿੱਖੀ ਦੇ ਵਿੱਚ ਇਹਨਾਂ ਗੱਲਾਂ ਨੂੰ ਕੋਈ ਥਾਂ ਨਹੀਂ। ਗੁਰਸਿੱਖ ਕਿਸੇ ਕਾਰਜ ਤੇ ਜਾਵੇ, ਬੱਚੇ ਬੱਚੀ ਦਾ ਵਿਵਾਹ ਹੈ, ਮਹਾਰਾਜ ਸੱਚੇ ਪਾਤਸ਼ਾਹ ਨੇ ਹੁਕਮ ਕੀਤਾ ਸਾਹਾ ਗਣੇ ਨਾ ਕਰੇ ਵਿਚਾਰ, ਸਾਹੇ ਉੱਪਰ ਏਕ ਓੰਕਾਰ। ਗੁਰੂ ਦਾ ਜਿਹੜਾ ਸਿੱਖ ਆ, ਗੁਰੂ ਅੱਗੇ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਅਰਦਾਸ ਕਰੇ, ਕਿਸੇ ਵੀ ਕਾਰਜ ਲਈ ਬੇਨਤੀ ਕਰੇ, ਸਾਰੇ ਕਾਰਜ ਸਿੱਖ ਦੇ ਰਾਸ ਸਤਿਗੁਰੂ ਕਰਦੇ ਆ। ਪਰ ਜਿਹੜੇ ਗੁਰੂ ਤੋਂ ਬੇਮੁਖ ਨੇ, ਮਨਮੁਖ ਹੈ ਬਾਬੇ ਪਿਰਥੀ ਚੰਦ ਵਰਗੇ, ਉਹਨਾਂ ਨੂੰ ਸਾਰੇ ਲਗਨ, ਸਾਰੇ ਅਪਸਗਨ, ਸਾਰੇ ਸਗਨ ਲੱਗਦੇ ਆ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸਿੱਖ ਨੂੰ ਨੀ ਗੁਰੂ ਇਹ ਕਹਿ ਸਕਦੇ, ਇਹ ਤਾਂ ਬੇਮੁਖਾਂ ਦੀ ਖਾਤਰ ਹੈ, ਮਨਮੁਖਾਂ ਦੀ ਖਾਤਰ ਹੈ। ਬਾਬਾ ਪਿਰਥੀ ਚੰਦ ਕੋਈ ਗੁਰਸਿੱਖ ਤੋੜਾ ਸੀ? ਸ਼ੰਕਾ ਨੀ ਕਰਨੀ ਇੱਥੇ। ਬਾਬਾ ਪਿਰਥੀ ਚੰਦ ਚੱਲਿਆ, ਕਹਿੰਦੇ ਮੂਹਰੋਂ ਕਿਸੇ ਨੇ ਸਿੱਕ ਮਾਰੀ, ਸਿਰ ਖੱਬੇ ਅੰਗ ਕਹਿੰਦੇ ਸਰਕਣ ਲੱਗੇ ਹਨ।
ਰਮਦਾ ਕੇ ਸਿਰ ਭਾਰ ਤਰ ਨਰ ਮਿਲਿਓ ਕੁਡੰਗਾ।
ਇੱਕ ਕਹਿੰਦੇ ਕੋਈ ਮਨੁੱਖ ਹੈ ਜਿਹਦਾ ਸਰੀਰ ਦੇ ਅੰਗ ਸਿੱਧੇ ਪੱਧਰੇ ਨਹੀਂ ਹਨ, ਮਤਲਬ ਕਿ ਸਾਰਾ ਸਰੀਰ ਬਿੰਗਾ ਟੇਢਾ ਹੈ, ਕੁਡੰਗਾ ਟੇਢੀ ਚਾਲ ਵਾਲਾ। ਉਹਦੇ ਸਿਰ ਦੇ ਉੱਤੇ ਲੱਕੜਾਂ ਦਾ ਭਾਰ ਹੈ। ਇਹਨੂੰ ਪ੍ਰਾਚੀਨ ਸਮੇਂ ਦੇ ਵਿੱਚ ਚਿੰਨ ਮੰਨਿਆ ਜਾਂਦਾ ਸੀ ਵੀ ਜਿਵੇਂ ਚਿਤਾ ਦੀਆਂ ਲੱਕੜਾਂ ਨੇ, ਮਾਨੋ ਲੱਕੜੀ ਮੱਥੇ ਲੱਗ ਗਈਆਂ। ਕਿਉਂ? ਬ੍ਰਾਹਮਣਵਾਦ ਦੇ ਵਿੱਚ ਇਹਨੂੰ ਮੰਨਿਆ ਗਿਆ। ਉੱਥੇ ਫਿਰ ਵਹਿਮ ਕੀਤਾ ਜਾਂਦਾ ਵੀ ਜਿਹੜੇ ਮਨੁੱਖ ਨੂੰ ਕੋਈ ਮੂਹਰੋਂ ਸਿੱਕ ਵੱਜਦੀ, ਖੱਬੇ ਅੰਗ ਫਰਕਣ ਲੱਗ ਜਾਣ, ਕੋਈ ਟੇਢੀ ਚਾਲ ਵਾਲਾ ਮਨੁੱਖ ਮਿਲ ਜਾਵੇ, ਸਿਰ ਤੇ ਲੱਕੜਾਂ ਦਾ ਭਾਰ ਚੁੱਕੀ ਜਾਂਦਾ ਮਿਲ ਜਾਵੇ, ਸਮਝ ਲਓ ਵੀ ਬੰਦੇ ਦੀ ਮੌਤ ਹੈ। ਇਹ ਅਪਸ਼ਗਨ ਮੰਨਦੇ ਸੀ। ਹੁਣ ਇਹ ਬੇਮੁੱਖ ਆ ਗੁਰੂ ਤੋਂ, ਇਸ ਕਰਕੇ ਅਪਸ਼ਗਨ ਕਹਿੰਦੇ ਇਹਨੂੰ ਹੋਏ ਹਨ।
ਸੰਸੈ ਕਰਮੋ ਬੋਕਰ ਨੈ ਸਕੈ ਹਟਾਏ।
ਜਿਹੜੇ ਘਰ ਵਾਲੀ ਹੈ ਬੀਬੀ ਕਰਮੋ, ਉਹ ਵੀ ਇਹਦੀ ਪਿਰਥੀ ਚੰਦ ਦੀ ਕੁਸੰਗਤ ਵਿੱਚ ਹੀ ਰਹਿੰਦੇ ਆ ਨਾ, ਉਹ ਵੀ ਫਿਕਰ ਕਰਨ ਲੱਗ ਗਈ ਵੀ ਸਾਰੇ ਅਪਸ਼ਗਨ ਹੋ ਗਏ। ਉਹਨੇ ਬੜਾ ਸਮਝਾਇਆ ਵੀ ਅਪਸ਼ਗਨ ਹੋ ਗਏ ਹਨ।
ਉਰਤ ਬਿਲੋਚਨ ਦਾਏ ਨੋ ਲਖੋ ਦੁੱਖ ਦਾਏ।
ਜਿਹੜੇ ਗੁਰਸੰਗਾ ਜੀ ਵੇਖਿਆ ਵੀ ਸਾਰੇ ਖੱਬੇ ਅੰਗ ਫਰਕ ਰਹੇ ਨੇ, ਖੱਬੀ ਅੱਖ ਫਰਕ ਰਹੀ ਹੈ।
ਪਿੱਛਿਆ ਕੁਛ ਮਨ ਗਿਨੈ ਮਮ ਪੱਖੀ ਚੰਦ।
ਕਹਿੰਦੇ ਉਸ ਵੇਲੇ ਬਾਬੇ ਪਿਰਥੀ ਚੰਦ ਨੂੰ ਮਨ ਦੇ ਵਿਚ ਇਹ ਹੈ ਵੀ ਜਿਹੜੇ ਇਹ ਅਪਸ਼ਗਨ ਹੋ ਰਹੇ ਨੇ ਮੈਨੂੰ ਕੁਝ ਨਹੀਂ ਕਰ ਸਕਦੇ, ਕਿਉਂਕਿ ਚੰਦੂ ਮੇਰੇ ਪੱਖ ਵਿਚ ਹੈ। ਦੇਖੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਚਨ ਹੈ ਨਾ, ਹਰ ਜੇਠ ਜੁੜੰਦਾ ਲੋਹੜੀ ਹੈ ਜਿਸ ਅੱਗੇ ਸਭ ਨਿਵਾਰਨਾ। ਉਸ ਵੱਡੇ ਪਰਮੇਸ਼ਰ ਸਰੂਪ ਸਤਿਗੁਰੂ ਦੇ ਨਾਲ ਜੁੜਨਾ ਚਾਹੀਦਾ ਜਿਹਦੇ ਅੱਗੇ ਸਾਰੀਆਂ ਤਾਕਤਾਂ ਝੁਕਦੀਆਂ। ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਕਿਸ ਹੀ ਧੜਾ ਕੀਆ ਕੋੜਮ ਸਕੇ ਨਾਲ ਜੁਆਈ। ਕਿਸੇ ਨੇ ਕੁੜਮ ਦੇ ਨਾਲ, ਕਿਸੇ ਨੇ ਜਵਾਈ ਦੇ ਨਾਲ, ਕਿਸੇ ਨੂੰ ਇਹ ਆਸਰਾ ਵੀ ਮੇਰਾ ਕੁੜਮ ਵੱਡਾ ਵੱਡੇ ਅਹੁਦੇ ਤੇ ਹੈ, ਕਿਸੇ ਨੂੰ ਆਸਰਾ ਵੀ ਮੇਰਾ ਜਵਾਈ ਵੱਡੇ ਅਹੁਦੇ ਤੇ ਹੈ, ਕਿਸੇ ਨੂੰ ਮਿੱਤਰ ਦਾ ਆਸਰਾ ਹੈ, ਕਿਸੇ ਨੂੰ ਭਾਈ ਦਾ ਆਸਰਾ ਹੈ, ਕਿਸੇ ਨੂੰ ਕਿਸੇ ਦਾ, ਕਿਸੇ ਨੂੰ ਕਿਸੇ ਦਾ। ਪਰ ਸਤਿਗੁਰੂ ਜੀ ਕਹਿੰਦੇ ਭਾਈ ਸਾਡਾ ਤਾਂ ਧੜਾ, ਸਾਡਾ ਆਸਰਾ ਇੱਕ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ, ਗੁਰੂ ਹੀ ਸਾਡਾ ਆਸਰਾ ਹੈ। ਗੁਰੂ ਪੁੱਤਰ ਹੁੰਦਿਆਂ ਹੋਇਆਂ ਬੇਮੁਖ ਹੋ ਕੇ ਬਾਬੇ ਪਿਰਥੀ ਚੰਦ ਨੇ ਕਿਹਾ ਕਰਮੋ ਇਹ ਅਪਸ਼ਗਨ ਨਹੀਂ ਲੱਗਦੇ, ਕਿਉਂਕਿ ਚੰਦੂ ਮੇਰਾ ਮਿੱਤਰ ਹੈ, ਚੰਦੂ ਮੇਰੇ ਸਹਾਈ ਹੋਵੇਗਾ।
ਲੱਭ ਚੱਲ ਕਰ ਹੋਏ ਯਤਨ ਕਰ ਅਨਜਨ ਕੰਦੋ।
ਇਸ ਤਰ੍ਹਾਂ ਕਹਿਣ ਲੱਗਿਆ ਵੀ ਮੈਂ ਹੁਣ ਲਾਹੌਰ ਜਾਵਾਂਗਾ ਤੇ ਲਾਹੌਰ ਜਾ ਕੇ ਆਪਣੇ ਭਰਾ ਛੋਟੇ ਭਰਾ ਅਨਜ ਦਾ ਅਰਥ ਛੋਟਾ ਭਰਾ ਆਪਣੇ ਛੋਟੇ ਭਰਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਮਰਵਾ ਦੇਣਾ ਹੈ।
ਸਾਥ ਸਿੱਖ ਗਰ ਸੰਗ ਲੈ ਪੱਛਮ ਮੁਖ ਕੀਨਾ।
ਫਿਰ ਜਿਹੜੇ ਇਹਦੇ ਕੋਈ ਚੇਲੇ ਸੀ, ਇਹਦੇ ਸੇਵਕ ਸਨ, ਉਨ੍ਹਾਂ ਨੂੰ ਨਾਲ ਲੈ ਕਰਕੇ ਗੁਰਸੰਗਤ ਜੀ ਪੱਛਮ ਦਿਸ਼ਾ ਵੱਲ ਨੂੰ ਚੱਲ ਪਿਆ ਹੈ।
ਆਪਣੇ ਮਾਰਗ ਛੇਪਰ ਕਰ ਕ੍ਰਿਸ਼ਨਾ ਕੀ ਬੀਨਾ।
ਜਿਹੜੇ ਗੁਰਸੰਗਤ ਜੀ ਬੜੀ ਛੇਤੀ ਕਹਿੰਦੇ ਰਸਤੇ ਦੇ ਵਿਚ ਚੱਲੇ, ਬੜੀ ਕਾਹਲੀ ਦੇ ਨਾਲ, ਬੜੀ ਕਹਿੰਦੇ ਮਨ ਦੇ ਵਿਚ ਇੱਛਾ ਵੀ ਛੇਤੀ ਗੱਡੀ ਮਿਲ ਜਾਵੇ, ਇਹ ਇੱਛਾ ਲੈ ਕੇ ਛੇਤੀ ਜਾ ਰਿਹਾ ਹੈ।
ਇਸ ਬਿਸਰਾ ਮੈਂ ਦਿਨ ਚਲੇ ਦਿਨ ਥੋੜਾ ਲੰਮਾ ਹੋ।
ਇਸ ਤਰ੍ਹਾਂ ਰਸਤੇ ਵਿਚ ਜਦੋਂ ਰਾਤ ਪੈ ਜਾਂਦੀ ਹੈ ਉੱਥੇ ਵਿਸ਼ਰਾਮ ਕਰਦਾ ਤੇ ਦਿਨ ਦੇ ਸਮੇਂ ਚੱਲਦਾ ਹੈ।
ਪਹੁੰਚਿਓ ਤਰਨ ਤਾਰਨ ਨਿਕਟ ਬੋਲੇ ਨਰ ਪਾਓ।
ਇਹਦੇ ਸਾਥੀ ਸ਼ਹੀਦਾਂ ਨਾਲ ਉਹ ਇਹਨੂੰ ਕਹਿਣ ਲੱਗੇ ਵੀ ਇਹ ਬਾਬਾ ਪ੍ਰਿਥੀ ਚੰਦ ਆਪਾਂ ਤਰਨ ਤਾਰਨ ਸਾਹਿਬ ਦੇ ਨੇੜੇ ਪਹੁੰਚ ਗਏ ਹਾਂ।
ਗੁਰੂ ਰਚਿਓ ਤੀਰਥ ਮਾਂ ਮੱਜਨ ਕਰ ਲੀਜੈ।
ਸੇਵਕ ਕਹਿਣ ਲੱਗੇ ਵੀ ਆ ਬਾਬਾ ਪ੍ਰਿਥੀ ਚੰਦ ਜੀ ਵੇਖੋ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਇੱਕ ਮਹਾਨ ਤੀਰਥ ਰਚਿਆ ਤਰਨ ਤਾਰਨ ਸਾਹਿਬ। ਆਖੋ ਸਤਨਾਮ ਤਰਨ ਤਾਰਨ। ਵੇਖੋ ਇਹ ਨਾਮ ਦੇ ਵੀ ਅਰਥ ਨੇ। ਤਾਰਨ ਨਾਮ ਜਹਾਜ਼ ਦਾ ਹੈ। ਸਤਿਗੁਰੂ ਮਹਾਰਾਜ ਨੇ ਸੰਸਾਰ ਸਮੁੰਦਰ ਦੇ ਵਿੱਚੋਂ ਤਰਨ ਦੇ ਲਈ ਇੱਕ ਜਹਾਜ਼ ਰਚ ਦਿੱਤਾ, ਤੀਰਥ ਰਚ ਦਿੱਤਾ। ਕਿਹੜਾ ਜੀ? ਤਰਨ ਤਾਰਨ। ਉੱਥੇ ਵੀ ਮਹਾਰਾਜ ਦੇ ਬਚਨ ਹੋਏ ਵੇ ਨੇ, ਜਿਵੇਂ ਇੱਥੇ ਪੰਚਮੀ ਦਾ ਬਚਨ ਹੋਇਆ ਵਾ ਨਾ, ਉੱਥੇ ਵੀ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦਾ ਬਚਨ ਹੋਇਆ ਵੇ ਹੈ। ਉੱਥੇ ਵੀ ਸੰਗਤਾਂ ਸਰੋਵਰ ਦੇ ਇਸ਼ਨਾਨ ਕਰਦੀਆਂ। ਬੜੇ ਕੁਝ ਬੇਮੁੱਖ ਲੋਕ ਨੇ ਕਹਿੰਦੇ ਆ ਜੀ ਸਰੋਵਰ ਦੇ ਇਸ਼ਨਾਨ ਨਾਲ ਕੀ ਹੋਵੇਗਾ, ਮੈਨੂੰ ਕਿਵੇਂ ਕਰ ਦੇਣਾ। ਇੰਟਰਨੈਟ ਤੇ ਇੱਕ ਵੈਬਸਾਈਟ ਹੈ, ਪਿਛਲੇ ਸਮੇਂ ਦਾਸ ਨੂੰ ਕੈਨੇਡਾ ਜਾਣ ਦਾ ਮੌਕਾ ਮਿਲਿਆ। ਉੱਥੇ ਕੁਝ ਭਾਵਨਾ ਵਾਲੇ ਗੁਰਸਿੱਖਾਂ ਨੇ ਦਾਸ ਨੂੰ ਵੈਬਸਾਈਟ ਦਿਖਾਈ। ਅਮਰੀਕਾ ਦੇ ਕੁਝ ਸਿੰਘ ਨੇ, ਉਹਨਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੋ ਅੰਮ੍ਰਿਤਸਰ ਸਾਹਿਬ ਦਾ ਸਰੋਵਰ ਦਾ ਜਲ ਹੈ ਨਾ, ਉਹ ਜਲ ਲਿਆ। ਉਹ ਜਲ ਲੈ ਕੇ ਉਹਦੇ ਟੈਸਟ ਕੀਤੇ ਤੇ ਜਦੋਂ ਟੈਸਟ ਕੀਤੇ ਉਹ ਹੈਰਾਨ ਹੋ ਗਏ ਵੀ ਆਮ ਪਾਣੀ ਨਾਲੋਂ ਉਸ ਜਲ ਦੇ ਵਿਚ ਕਿੱਡੀ ਵੱਡੀ ਤਾਕਤ, ਕਿੱਡੀ ਸ਼ਕਤੀ ਉਹਦੇ ਵਿਚ। ਮੌਲੀਕੂਲ ਵੇਖੇ ਜਿਹੜੇ ਸਾਇੰਸ ਵਾਲੇ ਨੇ ਉਹ ਜਾਣਦੇ ਆ ਵੀ ਉਹਦੇ ਵਿਚ ਕਿੰਨੀ ਪਾਵਰ ਜਲ ਦੇ ਵਿਚ ਦੇਖੀ। ਉਹਨਾਂ ਨੇ ਹੈਰਾਨ ਹੋ ਗਏ। ਫਿਰ ਉਹਨਾਂ ਨੇ ਉਹ ਸਾਰਾ ਕੁਝ ਜਿਹੜੇ ਸਾਇੰਟਿਸਟ ਸੀ ਉਹਨਾਂ ਦੁਆਰਾ ਪ੍ਰਮਾਣਿਤ ਕਰਵਾ ਕੇ ਵੈਬਸਾਈਟ ਤੇ ਪਾਇਆ ਹੋਇਆ। ਫਿਰ ਉਹ ਗੁਰਸਿੱਖ ਦੇ ਮਨ ਚ ਚਾਅ ਹੋਇਆ ਵੀ ਮੈਂ ਵੀ ਹੋਰ ਅੱਗੇ ਕੁਝ ਖੋਜ ਕਰਾਂ। ਉਹਨੇ ਕੋਲ ਜਲ ਰੱਖ ਕੇ ਇਹਨੂੰ ਤਰਕ ਵਾਲੇ ਪਾਸੇ ਨਾ ਲੈ ਕੇ ਜਾਣਾ, ਕੋਲ ਜਲ ਰੱਖ ਕੇ ਸੁਖਮਨੀ ਸਾਹਿਬ ਦਾ ਪਾਠ ਕੀਤਾ। ਫਿਰ ਉਹਨੂੰ ਟੈਸਟ ਕੀਤਾ, ਉਹਦੇ ਵਿਚ ਬੜੀ ਤਾਕਤ। ਵਾਹਿਗੁਰੂ ਗੁਰਮੰਤਰ ਦਾ ਜਾਪ ਕੀਤਾ, ਮੂਲ ਮੰਤਰ ਦਾ ਜਾਪ ਕੀਤਾ, ਬੜੀ ਤਾਕਤ ਦੇ ਵਿਚ ਸਾਰਾ ਕੁਝ ਲਿਖਿਆ ਹੋਇਆ ਵੀ ਆਹ ਬਾਣੀ ਦਾ ਜਾਪ ਕਰਨ ਨਾਲ ਇੰਨੀ ਤਾਕਤ, ਇੰਨੀ ਤਾਕਤ। ਵੇਖੋ ਇੱਥੇ ਹੁਣ ਬਾਣੀ ਪੜ੍ਹੀ ਜਾ ਰਹੀ ਹੈ ਦਿਨ ਰਾਤ, ਅੰਮ੍ਰਿਤ ਵੇਲੇ ਕਵਾੜ ਖੋਲਦੇ ਆ 2:30 ਵਜੇ ਤੇ ਰਾਤ ਨੂੰ ਗੁਰਸੰਗਤ ਜੀ ਕਵਾੜ ਬੰਦ ਹੁੰਦੇ ਆ। ਸਾਰੀ ਦਿਨ ਬਾਣੀ, ਸਾਰਾ ਦਿਨ ਰਾਤ ਬਾਣੀ ਦਾ ਪਹਿਰਾ ਚੱਲਦਾ ਰਹਿੰਦਾ, ਪਰ ਕਰਮਾਂ ਦੁਆਲੇ ਸੰਗਤਾਂ ਬਾਣੀ ਪੜ੍ਹਦੀਆਂ ਰਹਿੰਦੀਆਂ। ਪੰਜ ਪਿਆਰੇ ਸਾਹਿਬਾਨ ਜਦੋਂ ਅੰਮ੍ਰਿਤ ਤਿਆਰ ਕਰਦੇ ਆ ਜਲ ਲੈ ਕਰਕੇ, ਇੱਕ ਆਮ ਜਲ ਲੈ ਕੇ, ਉਹ ਤੇ ਸਤਿਗੁਰੂ ਦੀ ਹਜ਼ੂਰੀ ਵਿਚ ਸਤਿਗੁਰੂ ਦੀ ਦੱਸੀ ਵਿਧੀ ਅਨੁਸਾਰ ਪੰਜ ਬਾਣੀਆਂ ਦਾ ਜਾਪ ਕਰਦੇ ਆ ਨਾ, ਬਾਣੀ ਦਾ ਜਾਪ ਹੁੰਦਾ। ਉਹ ਬਾਣੀ ਪੜ੍ਹਨ ਨਾਲ ਉਹ ਜਲ ਅੰਮ੍ਰਿਤ ਬਣ ਜਾਂਦਾ। ਆਖੋ ਸਤਨਾਮ। ਤੇ ਆ ਸਰੋਵਰ, ਸਰੋਵਰਾਂ ਦਾ ਜਿਹੜਾ ਜਲ ਹੈ ਇਹ ਕੀ ਗੱਲ ਜੀ, ਹਜੇ ਤੱਕ ਇਹਦੇ ਵਿਚ ਇਹ ਪਾਣੀ ਵੀ ਰਹਿ ਗਿਆ। ਕਈ ਕਹਿ ਦਿੰਦੇ ਜੀ ਇਸ਼ਨਾਨ ਕਰਨ ਦਾ ਕੀ ਫਾਇਦਾ। ਉਹ ਜਿਹੜਾ ਸਾਨੂੰ ਤੀਰਥਾਂ ਦਾ ਖੰਡਨ ਕੀਤਾ ਹੈ ਉਹ ਉਹਨਾਂ ਦਾ ਵੀ ਜਿਹੜੇ ਨਦੀਆਂ ਨਾਲਿਆਂ ਨੂੰ ਤੀਰਥ ਮੰਨੀ ਬੈਠੇ ਸੀ। ਇਹ ਗੁਰੂ ਕੇ ਪਾਵਨ ਅਸਥਾਨ, ਗੁਰੂ ਸਾਹਿਬ ਨੇ ਆਪ ਜਿਨ੍ਹਾਂ ਨੂੰ ਵਾਰ ਦਿੱਤੇ, ਆਪ ਰਚੇ ਤੀਰਥ, ਇਹ ਮਹਾਨ ਤੀਰਥ ਨੇ। ਇਹਨਾਂ ਦਾ ਜਿਹੜਾ ਜਾਰ ਹੈ ਕਿਤੇ ਇਹਨੂੰ ਐਵੇਂ ਨਾ ਸਮਝ ਲਈਏ, ਤੇ ਮਹਾਨ 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 ਹੀ ਪਵਿੱਤਰ ਹੈ। ਆਪਾਂ ਵੇਖਦੇ ਹਾਂ ਨੇਤਾ ਪ੍ਰਤੀ ਦੀ ਘਟਨਾਵਾਂ ਇੱਥੇ ਸੁਣਦੇ ਹਾਂ ਵੀ ਕਿੰਨੇ ਕਿੰਨੇ ਦੁੱਖ ਰੋਗ ਕੱਟੇ ਜਾਂਦੇ, ਐਵੇਂ ਤਾਂ ਨਹੀਂ ਕੱਟੇ ਜਾਂਦੇ ਜੀ। ਉਹ ਗੁਰਸਿੱਖਾਂ ਦੇ ਮਨ ਵਿਚ ਭਾਵਨਾ ਸੀ, ਕਹਿੰਦੇ ਬਾਬਾ ਪ੍ਰਿਥੀ ਚੰਦ ਵੇਖੋ ਤਰਨ ਤਾਰਨ ਸਾਹਿਬ ਅਸਥਾਨ, ਗੁਰੂ ਸਾਹਿਬ ਨੇ ਤੀਰਥ ਰਚਿਆ ਹੈ।
ਗੁਰੂ ਰਚਿਓ ਤੀਰਥ ਮਹਾ ਮੱਜਨ ਕਰ ਲੀਜੈ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਰਚਿਆ ਹੋਇਆ ਮਹਾਨ ਤੀਰਥ ਕਿਉਂ ਨਾ ਹੋਵੇ, ਆਪਾਂ ਵੀ ਇਸ਼ਨਾਨ ਕਰ ਚੱਲੀਏ। ਆਪਾਂ ਨੇੜੇ ਆਏ ਆ ਆਪਾਂ ਵੀ ਇਸ਼ਨਾਨ ਕਰ ਲਈ ਇਸ਼ਨਾਨ ਕਰ ਲੈਣਾ ਚਾਹੀਦਾ
ਆਗੇ ਕਰੇ ਨਿਸ ਪਰੀ ਲਖੀ
ਜਦੋਂ ਅੱਗੇ ਰਾਤ ਪਵੇਗੀ ਉੱਥੇ ਜਾ ਕੇ ਡੇਰਾ ਕਰ ਲਵਾਂਗੇ ਇੱਥੇ ਪਹਿਲਾਂ ਇਸ਼ਨਾਨ ਕਰ ਲੈਣਾ
ਚਲੇ ਕੋਸ ਗੋ ਸ਼ਰਮ ਤੈ ਕਰ ਲੈ ਬਿਸਰਾਮੋ
ਹੋਰ ਕਈ ਗੋਦ ਆਪਾਂ ਚੱਲੇ ਆ ਰਹੇ ਆ ਚਲਦਿਆਂ ਚਲਦਿਆਂ ਬੜੀ ਥਕਾਵਟ ਵੀ ਹੋ ਗਈ ਹੈ ਨਾਲੇ ਇਸ਼ਨਾਨ ਕਰਦਿਆਂ ਥਕਾਵਟ ਵੀ ਲੱਥ ਜਾਣੀ ਹੈ
ਸੁਣ ਪ੍ਰਿਥੀਆ ਰਿਸ ਕਰਕੇ ਜਿਸ ਤੋਂ ਮਨ ਬੰਮੋ
ਹੁਣ ਬਾਬਾ ਪਿਰਸੀ ਚੰਦ ਨੂੰ ਸੁਣੇ ਕੱਪੜੀ ਅੱਗ ਲੱਗ ਗਈ ਮੇਰੇ ਭਰਾਤਾ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਰਚੇ ਹੋਏ ਤੀਰਥ ਦੇ ਵਿਚ ਇਸ਼ਨਾਨ ਕਰਨ ਨੂੰ ਕਹਿੰਦੇ ਆ ਉਸੇ ਵੇਲੇ ਬੜਾ ਕਹਿੰਦੇ ਮਨ ਟੇਢਾ ਮਨ ਹੈ ਨਾ ਮਨ ਬਾਮੂ ਬੇਮੁਖ ਮਨ ਹੈ ਨਾਸਤਿਕ ਮਨ ਹੈ ਟੇਢੇ ਮਨ ਵਾਲਾ ਬਾਬਾ ਪਿਰਸੀ ਚੰਦ ਕਹਿਣ ਲੱਗਿਆ ਹੈ
ਛੱਪੜੀ ਤੀਰਥ ਨੇ ਪਲਕਾ ਨਾਏ
ਲੱਗਿਆ ਵੀ ਇਹ ਜਿਹੜਾ ਸਰੋਵਰ ਹੈ ਸਰੋਵਰ ਨੂੰ ਛੱਪੜੇ ਸ਼ਬਦ ਵਰਤੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਅੱਜ ਵੀ ਕਈ ਤੀਰਥੀ ਚੰਦ ਕਹਿੰਦੇ ਨੇ ਸਰੋਵਰਾਂ ਨੂੰ ਛੱਪੜੀਆਂ ਜੋ ਹਾਲਤ ਪਿਰਥੀ ਚੰਦ ਦੀ ਹੋਈ ਆ ਨਾ ਉਹ ਗੁਰੂ ਕੇ ਸਰੋਵਰਾਂ ਨੂੰ ਨਿੰਦਣ ਵਾਲੇ ਪਿਰਥੀ ਚੰਦਾਂ ਦੀ ਹਾਲਤ ਅੱਜ ਵੀ ਹੋਈ ਹੋਵੇਗੀ ਇਹ ਪਿਰਥੀ ਚੰਦ ਕਹਿਣ ਲੱਗਿਆ ਵੀ ਇਹ ਜਿਹੜਾ ਸਰੋਵਰ ਤੁਸੀਂ ਕਹਿ ਰਹੇ ਹੋ ਇਹ ਛੱਪੜੀ ਚ ਇਸ਼ਨਾਨ ਕਰਨ ਦਾ ਤੁਹਾਨੂੰ ਕੀ ਫਲ ਮਿਲਣਾ ਹੈ
ਨਹੀਂ ਗੁਰੂ ਕੇ ਰਚਿਤ ਥਲ ਕੱਚੂ ਪੂਰ ਨਾ ਪਾਏ
ਲੱਗਿਆ ਵੀ ਇਹ ਜਿਹੜਾ ਅਸਥਾਨ ਹੈ ਇਹ ਸਿਰੇ ਨਹੀਂ ਚੜਿਆ ਸਤਿਗੁਰੂ ਦਾ ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦਾ ਸਿਰੇ ਨਹੀਂ ਚੜਾ ਸਕੇ ਹਨ
ਤੁਰਕਨ ਛੀਨ ਪਚਾਵੇਨ ਰਚਬੇ ਮੈਂ ਦਿਨੋ
ਆਪ ਸੰਗਤਾਂ ਨੇ ਇਤਿਹਾਸ ਚ ਪ੍ਰਸੰਗ ਸੁਣੇ ਹੀ ਆ ਕਹਿਣ ਲੱਗਿਆ ਵੀ ਤੁਰਕਾਂ ਨੇ ਜਿਹੜੇ ਇੱਟਾਂ ਦੇ ਪਚਾਵੇ ਸੀ ਉਹ ਖੋਹ ਲਏ ਸਨ
ਚੱਲੇ ਅਗਾਰੀ ਦੇਖੀਐ ਤੀਰਥ ਅਮਕੀਨੋ
ਚੱਲ ਕੇ ਵੇਖਿਓ ਕਹਿੰਦਾ ਮੈਂ ਤੀਰਥ ਰਚਿਆ ਹੋਇਆ ਇਹਨੇ ਆਪਣੇ ਜਿਹੜਾ ਇਹਨੂੰ ਪਿੰਡ ਮਿਲਿਆ ਸੀ ਨਾ ਸਰਕਾਰੀ ਉੱਥੇ ਹਰਿਮੰਦਰ ਸਾਹਿਬ ਦੀ ਰੀਸ ਕੀਤੀ ਸੀ ਨਾ ਸਰੋਵਰ ਦੇ ਵਿਚ ਹਰਿਮੰਦਰ ਸਾਹਿਬ ਦੇ ਬਰਾਬਰ ਇਹਨੇ ਰਚਨਾ ਕਰਨੀ ਚਾਹੀਦੀ ਸੀ ਕਹਿੰਦਾ ਵੀ ਉਹ ਸਰੋਵਰ ਦੇ ਵਿਚ ਇਸ਼ਨਾਨ ਕਰਿਓ ਉੱਥੇ ਮੈਂ ਤੀਰਥ ਰਚਿਆ ਹੈ
ਕਰੇ ਬਿਸਰਾਮ ਤੋਂ ਸ਼ਰਮ ਸਭ ਨਿਰਵਾਰ
ਉੱਥੇ ਆਪਾਂ ਆਰਾਮ ਕਰਾਂਗੇ ਉੱਥੇ ਇਸ਼ਨਾਨ ਕਰ ਲਿਓ ਤੇ ਉੱਥੇ ਤੁਹਾਡੀ ਥਕਾਵਟ ਵੀ ਲੈ ਜਾਵੇਗੀ ਲੱਗਿਆ ਵੀ ਚਲੋ ਹੁਣ ਆਪਾਂ ਦੋ ਤਿੰਨ ਦਿਨ ਉੱਥੇ ਆਰਾਮ ਕਰਾਂਗੇ ਜਾ ਕੇ ਕੁਝ ਸਮਾਂ ਟੇਕ ਕੇ ਫੇਰ ਅੱਗੇ ਚੱਲਾਂਗੇ
ਬਿਨ ਹੇਰੇ ਗੁਰ ਥਾਨ ਕੋ ਚਲ ਜਾਤ ਅਗਾਰੇ
ਉਹ ਭਾਗਾਂ ਤੋਂ ਬਿਨਾਂ ਸਤਿਗੁਰੂ ਦੇ ਅਸਥਾਨ ਦੇ ਦਰਸ਼ਨ ਨਹੀਂ ਹੁੰਦੇ ਆਖੋ ਸਤਨਾਮ ਦੇਖੋ ਕਿੰਨੀ ਦੁਨੀਆਂ ਵਸਦੀ ਹੈ ਗੁਰੂ ਕੇ ਸਥਾਨਾਂ ਦੇ ਨੇੜੇ ਪਰ ਜਿੰਨਾ ਚਿਰ ਭਾਗ ਨਹੀਂ ਜਾਗਦੇ ਉਨਾ ਚਿਰ ਦਰਸ਼ਨ ਨਹੀਂ ਕਰਨ ਆ ਸਕਦੇ ਜਦੋਂ ਭਾਗ ਜਾਗਦੇ ਆ ਉਦੋਂ ਦਰਸ਼ਨ ਪ੍ਰਾਪਤ ਹੁੰਦੇ ਆ ਪੂਰੇ ਗੁਰੂ ਦੀ ਕਿਰਪਾ ਤੋਂ ਬਿਨਾਂ ਗੁਰੂ ਕੇ ਅਸਥਾਨ ਦੇ ਦਰਸ਼ਨ ਨਹੀਂ ਹੋਏ ਬਾਬੇ ਪਿਰਥੀ ਚੰਦ ਨੂੰ ਅੰਤਲਾ ਸਮਾਗਾ ਬਿਨਾਂ ਗੁਰੂ ਕੇ ਪਵਿੱਤਰ ਅਸਥਾਨ ਪਵਿੱਤਰ ਤੀਰਥ ਤਰਨ ਤਾਰਨ ਸਾਹਿਬ ਦੇ ਦਰਸ਼ਨ ਕੀਤੇ ਅੱਗੇ ਲਾਂਘੇ ਹਨ
ਹੇਰ
ਪਿੰਡ ਸੀ ਗੁਰਸੰਗਾ ਜੀ ਜਾ ਕਰਕੇ ਉਸ ਪਿੰਡ ਦੇ ਵਿਚ ਉਪਦੇ ਆ
ਸਿੱਖਣ ਤੋਂ ਉਪਦੇਸ਼ ਤੋਂ ਤੀਰਥ ਆਚੋ
ਆਪਣੇ ਸੇਵਕਾਂ ਨੂੰ ਉਪਦੇਸ਼ ਦਿੱਤਾ ਕਹਿੰਦਾ ਵੀ ਆਹ ਹੈ ਤੀਰਥ ਇਹ ਜਿਹੜਾ ਮੈਂ ਰਚਿਆ ਨਾ ਜਿਹੜੀ ਉਹ ਛੱਪੜੀ ਸੀ ਉਹਨੂੰ ਕਹਿੰਦਾ ਵੀ ਇਹ ਤੀਰਥ ਹੈ
ਮੱਝੋ ਸ਼ਰਧਾ ਧਾਰ ਕਰ ਪ੍ਰਾਪਤ ਜੋ ਬਾਚੋ
ਇਹ ਸ਼ਰਧਾ ਧਾਰ ਕੇ ਇਸ਼ਨਾਨ ਕਰੋ ਜੋ ਪ੍ਰਾਪਤ ਕਰੋਗੇ ਉਹ ਫਲ ਮਿਲੇਗਾ ਪਰ ਸਤਿਗੁਰੂ ਜੀ ਦਾ ਬੱਚਾ ਆਰਾਮ ਦਾ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ ਗੁਰਬਾਣੀ ਦਾ ਇੱਕ ਅਰਥ ਨਹੀਂ ਹੈ ਮਹਾਂਪੁਰਖ ਬ੍ਰਹਮ ਗਿਆਨੀ ਪੰਚ ਰਤਨ ਸੱਚਖੰਡ ਵਾਸੀ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਉਨ੍ਹਾਂ ਦੇ ਕਿਤੇ ਬਚਨ ਪੜ੍ਹੇ ਹੋ ਇੰਟਰਨੈਟ ਤੇ ਉਨ੍ਹਾਂ ਦੀ ਸਾਰੀ ਕਥਾ ਗੁਰਮੁਖਾਂ ਨੇ ਪਾਈ ਹੋਈ ਹੈ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਗੁਰਮੁਖ ਸੁਣਦੇ ਵੀ ਹੋਣਗੇ ਸ੍ਰੀ ਗੁਰਬਾਣੀ ਦੇ ਸ਼ਬਦਾਂ ਦੇ ਅਰਥ ਕਰਦੇ ਆ ਜਦੋਂ ਮਹਾਂਪੁਰਖ, ਆਪਾਂ ਉਹਨਾਂ ਦੇ ਅਰਥ ਸਰਵਣ ਕਰਦੇ ਕਰਦੇ ਜਿਹੜਾ ਸ਼ਬਦ ਆਉਂਦਾ ਨਾ, ਅੱਖੀ ਬਾਝੋਂ ਵੇਖਣਾ ਬਿਨ ਕੰਨਾ ਸੁਣਨਾ, ਇਹ ਸ਼ਬਦ ਦੇ ਮਹਾਂਪੁਰਖਾਂ ਨੇ 17 ਅਰਥ ਕੀਤੇ ਆ। ਤੁਹਾਨੂੰ ਕਿਸੇ ਟੀਕਾਕਾਰ ਦੇ ਕੀਤੇ ਅਰਥਾਂ ਵਿੱਚੋਂ ਅਰਥ ਨਹੀਂ ਮਿਲਣੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਹਿੰਦੇ ਜੀ ਰਾਮਦਾਸ ਸਰੋਵਰ ਨਹਾਤੇ ਅੰਮ੍ਰਿਤ ਸਰੋਵਰ ਵਾਸਤੇ ਨਹੀਂ ਕਿਹਾ, ਵੀ ਭਲਿਓ ਲੋਕੋ ਗੁਰਬਾਣੀ ਦੇ ਵਿੱਚ ਜਿਹੜੇ ਸ਼ਬਦ ਮਿਲਦੇ ਆ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ, ਗੰਗ ਗੁਸਾਇਣ ਗਹਿਰ ਗੰਭੀਰ ਜੰਜੀਰ ਬਾਂਧ ਕਰ ਖਰੇ ਕਬੀਰ, ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਉਹਦੇ ਕੀ ਅਰਥ ਕਰਾਂਗੇ? ਉਹ ਭਗਤ ਕਬੀਰ ਜੀ ਦੇ ਜੀਵਨ ਦੀ ਘਟਨਾ ਨਾਲ ਸੰਬੰਧਿਤ ਨਹੀਂ ਕਿਤੇ। ਹਰ ਯੁਗ ਯੁਗ ਭਗਤ ਪਾਇਆ ਪੈਜ ਰਫਦਾਇਆ, ਰਾਮ ਰਾਜੇ ਰੋਜ਼ ਪੜ੍ਹਦੇ ਆ, ਹਰ ਨਾਕਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਕਰਾਇਆ। ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਤਾਪ ਕਮਾਤੇ, ਅੰਮ੍ਰਿਤ ਸਰੋਵਰ ਲਈ ਮਹਾਰਾਜ ਦਾ ਬਚਨ। ਪਰਥਾਏ ਸਾਥੀ ਮਹਾਂਪੁਰਖ ਬੋਲਦੇ ਸਾਂਝੇ ਸਗਲ ਜਹਾਨੇ, ਅੰਤਰੀਵ ਅਰਥ ਸੰਗਤ ਲਈ ਵੀ ਹੈ ਪਰ ਬਾਹਜ ਅਰਥ ਸਤਿਗੁਰੂ ਜੀ ਨੇ ਅੰਮ੍ਰਿਤ ਸਰੋਵਰ ਲਈ ਉਚਾਰਨ ਕੀਤਾ। ਉਹ ਪਵਿੱਤਰ ਸਰੋਵਰ ਦਾ ਜਿਹੜਾ ਇਸ਼ਨਾਨ ਹੈ ਮਹਾਨ ਹੈ। ਇੱਥੇ ਹੁਣ ਬਾਬਾ ਪਿਰਥੀ ਚੰਦ ਆਪਣੇ ਸੇਵਕਾਂ ਨੂੰ ਕਹਿਣ ਲੱਗਿਆ ਵੀ ਵੇਖੋ ਜਿਹੜਾ ਆਹ ਮੈਂ ਤੀਰਥ ਰਚਿਆ ਨਾ, ਇਹ ਤੀਰਥ ਦੇ ਇਸ਼ਨਾਨ ਕਰਨ ਦੇ ਨਾਲ ਤੁਹਾਨੂੰ ਸਾਰੇ ਫਲ ਮਿਲਣੇ ਹਨ।
ਰਾਮੋ ਸ਼ਰਮ ਪਰ ਹਰੋ ਪੁੱਲਾ ਪੁੱਲ ਚੱਲ,
ਕਹਿੰਦਾ ਆਰਾਮ ਕਰੋ, ਇੱਥੇ ਇਸ਼ਨਾਨ ਕਰੋ, ਇਸ਼ਨਾਨ ਕਰਕੇ ਆਰਾਮ ਕਰੋ, ਫਿਰ ਆਪਾਂ ਅੱਗੇ ਲਾਹੌਰ ਨੂੰ ਚੱਲਾਂਗੇ।
ਖਾਣ ਪਾਨ ਕੀ ਨੁਸਪੁਨੈ ਕਰ ਸਵਾਦ ਮਿਸਾਲੇ।
ਇਸ ਤਰ੍ਹਾਂ ਫਿਰ ਕਹਿੰਦੇ ਭੋਜਨ ਤਿਆਰ ਕੀਤਾ, ਭੋਜਨ ਤਿਆਰ ਕਰਕੇ ਭੋਜਨ ਛਕਿਆ, ਭੋਜਨ ਛਕ ਕੇ ਸਾਰਿਆਂ ਨੇ ਫਿਰ ਕਹਿੰਦੇ ਰਾਤਰੀ ਨੂੰ ਵਿਸ਼ਰਾਮ ਕੀਤਾ ਹੈ।
ਪਰੀ ਸੁਭ ਤੇ ਪੁਨੈ ਉਤ ਪ੍ਰਾਤ ਨਾਏ।
ਇਸ ਤਰ੍ਹਾਂ ਕਹਿੰਦੇ ਰਾਤਰੀ ਨੂੰ ਵਿਸ਼ਰਾਮ ਕੀਤਾ, ਫਿਰ ਜਦੋਂ ਸਵੇਰੇ ਉੱਠੇ ਨੇ ਉੱਠ ਕਰਕੇ ਇਸ਼ਨਾਨ ਕਰਨ ਲੱਗੇ ਹਨ।
ਕਰਿਓ ਕੜਾ ਬਰਤਾਏ ਕਹਿ ਹਰਕਤੀਆ ਖਾਏ।
ਕਹਿੰਦੇ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕੀਤੀ, ਜਿਵੇਂ ਗੁਰੂ ਘਰ ਦੀ ਮਰਜ਼ਾਦਾ ਸੀ ਨਾ ਬਾਬੇ ਪਿਰਥੀ ਚੰਦ, ਮੂਹਰੇ ਤਿਆਰ ਕਰਕੇ ਲਿਆਏ ਨੇ ਉਹਦੇ ਚੇਲੇ, ਤੇ ਫਿਰ ਸਾਰਿਆਂ ਦੇ ਵਿੱਚ ਕਹਿੰਦੇ ਪ੍ਰਸ਼ਾਦ ਵਰਤਾਇਆ ਹੈ।
ਤਿੰਨ ਦਿਵਸ ਬੀਤੇ ਬਸਤ ਕਹਿ ਸੰਧਿਆ ਕਾਲਾ।
ਤਿੰਨ ਦਿਨ ਹੋ ਗਏ ਨੇ ਹੋਰ ਪਿੰਡ ਵਿੱਚ ਰਹਿੰਦੇ ਆ ਨੂੰ, ਤੀਸਰੇ ਦਿਨ ਦੀ ਸ਼ਾਮ ਦੀ ਸੰਧਿਆ ਗਈ, ਕਿਉਂਕਿ ਸੰਧਿਆ ਤਿੰਨ ਨੇ ਨਾ। ਸੰਧਿਆ ਦਾ ਅਰਥ ਹੁੰਦਾ ਜੋੜ ਦਾ ਸਮਾਂ, ਇੱਕ ਪੂਰਬ ਸਵੇਰ ਦੀ ਸੰਧਿਆ ਜਿਸ ਵੇਲੇ ਰਾਤਰੀ ਤੇ ਦਿਨ ਦਾ ਚੜਾਅ ਦਾ ਸਮੇਂ ਦੀ ਸੰਧੀ ਹੁੰਦੀ ਹੈ, ਜੋੜ ਹੁੰਦਾ, ਰਾਤਰੀ ਖਤਮ ਹੁੰਦੀ ਹੈ ਤੇ ਦਿਨ ਸ਼ੁਰੂ ਹੁੰਦਾ, ਉਹ ਸਵੇਰ ਦੀ ਸੰਧਿਆ। ਸਵੇਰ ਦੇ ਪਹਿਰ ਖਤਮ ਹੁੰਦੇ ਆ, ਸ਼ਾਮ ਦੇ ਪਹਿਰ ਸ਼ੁਰੂ ਹੁੰਦੇ ਆ, ਦੁਪਹਿਰ ਦੀ ਸੰਧਿਆ। ਦਿਨ ਖਤਮ ਹੋ ਰਿਹਾ ਤੇ ਰਾਤਰੀ ਦਾ ਗੁਰਸੰਗਤ ਜੀ ਚੜਾਅ ਸ਼ੁਰੂ ਹੋ ਰਿਹਾ, ਉਹ ਸ਼ਾਮ ਦੀ ਸੰਧਿਆ। ਸ਼ਾਮ ਦੀ ਸੰਧਿਆ ਵਾਲਾ ਸਮਾਂ ਉਸ ਵੇਲੇ ਬਾਬਾ ਪਿਰਥੀ ਚੰਦ ਕਹਿਣ ਲੱਗਿਆ ਹੈ,
ਚਲੇ ਕਾਲ ਕੋ ਲਾਉ ਤੁਰੇ ਹੋਏ ਕਾਜ ਬਿਸਲਾ।
ਵੀ ਤਿਆਰੀ ਕਰ ਲਓ ਸਾਰੇ ਜਾਣੇ, ਕੱਲ ਨੂੰ ਚੱਲਾਂਗੇ ਲਾਹੌਰ ਨੂੰ, ਕੱਲ ਨੂੰ ਸਵੇਰੇ ਆਪਾਂ ਤੁਰ ਪੈਣਾ ਹੈ।
ਜਦੋਂ ਕਰੇ ਪ੍ਰਤੀਕ ਨਾ ਇੱਕ ਸਿੱਖ ਮਿਲ ਆਇਆ।
ਕਹਿੰਦਾ ਵੀ ਜਿਹੜਾ ਚੰਦੂ ਹੈ ਮੇਰਾ ਮਿੱਤਰ, ਉਹ ਮੇਰੀ ਉਡੀਕ ਕਰ ਰਿਹਾ, ਮੇਰਾ ਇੱਕ ਸੇਵਕ ਚੰਦੂ ਨੂੰ ਮਿਲ ਕੇ ਆਇਆ ਹੈ।
ਅਰਜਨ ਤੋਂ ਮਾਰਿਓ ਚੈ ਲੈ ਮੋਏ ਸਹਾਇਆ ਸਾਰਾ।
ਉਹ ਵੀ ਮੇਰਾ ਮਿੱਤਰ ਹੈ ਚੰਦੂ, ਮੇਰੀ ਸਹਾਇਤਾ ਪਾ ਕੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਮਾਰਨਾ ਚਾਹੁੰਦਾ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਿਉਂਕਿ ਗੁਰੂ ਸਾਹਿਬ ਤਾਂ ਅਵਿਨਾਸ਼ੀ ਨੇ, ਗੁਰੂ ਕੀ ਹੈ ਸਿਧਾਂਤ। ਜਿਸ ਵੇਲੇ ਸੱਚਖੰਡ ਸ੍ਰੀ ਹਜੂਰ ਸਾਹਿਬ ਦੀ ਧਰਤੀ ਤੇ ਸਾਨੂੰ ਹੁਕਮ ਹੋ ਗਿਆ ਵੀ ਸਾਰੇ ਖਾਲਸੇ ਨੇ ਅੱਜ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਗੁਰੂ ਮੰਨਣਾ, ਆਗਿਆ ਭਈ ਅਕਾਲ ਕੀ ਤਬਹਿ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ गुरु ग्रंथ जी माने हो प्रगट गुरां की दे जो प्रभु को मिलवो चाहे खोज शब्द में ले। उस वेले गुरु संगत जी फिर सतगुरु महाराज सच्चे पातशाह ने आप मत्था टेकया ते खालसे नूं मत्था टेकण दा हुक्म कीता। सिंघां ने श्री गुरु ग्रंथ साहिब जी नूं मत्था टेक के सिख इतिहास भाई संतोख सिंह जी दी प्रसंग आवेगा अगे। कुछ भावना वाले सिख श्री गुरु गोबिंद सिंह जी नूं मत्था टेकण लगे। जदों मत्था टेकण लगे तां सतगुरु महाराज सच्चे पातशाह दे चरणी अलोप हो जांदे आ। शरीर विखाई दिंदा है, चरण दिस रहे है, पर सतगुरु महाराज सच्चे पातशाह दे चरणा नूं सूहिया नहीं जांदा। बेबल हो गए सिख महाराज, आप जी दे चरणा नूं सूहिया नहीं जांदा, असीं मत्था टेकना चाहुंदे आं। हस के बोले कलंगी तरपिता गुरसिखो, असीं देह नहीं हां, ਇਹ ਸਾਡਾ ਅਸਲ ਰੂਪ ਨਹੀਂ, ਅਸੀਂ ਸ਼ਬਦ ਰੂਪ ਹਾਂ। ਆਖੋ ਸਤਨਾਮ ਬਾਣੀ ਗੁਰੂ, ਗੁਰੂ ਹੈ ਬਾਣੀ, ਸ਼ਬਦ ਗੁਰਪੀਰਾ ਗੈਰ ਗੰਭੀਰਾ। ਸਾਡਾ ਰੂਪ ਹਮੇਸ਼ਾ ਲਈ ਸ਼ਬਦ ਹੈ। ਇਹ ਤਾਂ ਅਸੀਂ ਤੁਹਾਨੂੰ ਸਿੱਧੇ ਰਾਹ ਪਾਵਣ ਦੇ ਲਈ ਸਰੂਪ ਧਾਰਿਆ ਸੀ। ਭੂਲੇ ਮਾਰਗ ਜਿਨ੍ਹੇ ਬਤਾਇਆ, ਐਸਾ ਗੁਰ ਬਦ ਭਾਗੀ ਪਾਇਆ, ਵੱਡੇ ਭਾਗਾਂ ਨਾਲ ਐਸਾ ਗੁਰੂ ਸਾਨੂੰ ਮਿਲਿਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਦਸੇ ਜਾਮੇ ਧਾਰੇ, ਪਰ ਉਹ ਦੇਹ ਨਹੀਂ ਸਨ, ਉਹ ਤਾਂ ਸ਼ਬਦ ਰੂਪ ਨੇ ਸਤਿਗੁਰੂ ਨੂੰ। ਸਤਿਗੁਰੂ ਨੂੰ ਨਾ ਕੋਈ ਮਾਰ ਸਕਦਾ, ਨਾ ਸਤਿਗੁਰੂ ਨੂੰ ਕੱਟ ਸਕਦਾ। ਕਿ ਅੱਜ ਕਿਤੇ ਕੋਈ ਗੁਰਸਿੱਖ ਭਾਵਨਾ ਨਾਲ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਦਰਸ਼ਨ ਚਾਹੇ ਤੇ ਕਿਤੇ ਹੋਵਣਗੇ? ਤਾਂ ਭਾਵਨਾ ਵਾਲਿਆਂ ਨੂੰ ਅੱਜ ਵੀ ਦਰਸ਼ਨ ਹੁੰਦੇ ਆ। ਭਾਵਨਾ ਵਾਲਿਆਂ ਨੂੰ ਦਸਾਂ ਪਾਤਸ਼ਾਹੀਆਂ ਦੇ ਪ੍ਰਤੱਖ ਦਰਸ਼ਨ ਹੁੰਦੇ। ਮਹਾਂਪੁਰਖਾਂ ਦੇ ਜੀਵਨ ਪੜਿਆ ਕਰੀਏ, ਗੁਰਮੁਖਾਂ ਦੇ ਜੀਵਨ ਸੁਣੀਏ, ਅਭਿਆਸ ਕਰੀਏ। ਮੂਲ ਮੰਤਰ ਦੇ, ਗੁਰਮੰਤਰ ਦੇ, ਜਪ ਜੀ ਦੇ, ਬਾਣੀ ਦੇ ਅਭਿਆਸ ਕਰਾਂਗੇ, ਸਤਿਗੁਰੂ ਦੇ ਪ੍ਰਤੱਖ ਦਰਸ਼ਨ ਹੋ ਜਾਣਗੇ। ਸਤਿਗੁਰੂ ਨੂੰ ਨਾ ਕੋਈ ਮਾਰ ਸਕਦਾ, ਨਾ ਕੋਈ ਕੱਟ ਸਕਦਾ। ਪਰ ਭਰਮ ਦੇ ਵਿਚ ਆ ਕੇ ਬਾਬਾ ਤਿਰਥੀ ਚੰਦ ਕਹਿਣ ਲੱਗਿਆ ਆਪਣੇ ਸੇਵਕਾਂ ਨੂੰ, ਕਹਿੰਦਾ ਵੀ ਚੰਦੂ ਮੇਰਾ ਸਹਾਇਕ ਹੈ, ਮੇਰਾ ਮਿੱਤਰ ਹੈ, ਉਹ ਵੀ ਮੇਰੀ ਸਹਾਇਤਾ ਲੈ ਕੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਮਾਰਨਾ ਚਾਹੁੰਦਾ ਹੈ। ਜਿਸ ਵੇਲੇ ਰਾਤਰੀ ਹੋਈ ਹੈ ਨਾ, ਉਸ ਵੇਲੇ ਭੋਜਨ ਖਾਧਾ ਤੇ ਰਾਤਰੀ ਨੂੰ ਗੁਰਸੰਗਤ ਜੀ ਉਸ ਵੇਲੇ ਭੋਜਨ ਛਕ ਕੇ ਸੇਵਕ ਦਾ ਲਿਆਂਦਾ ਹੋਇਆ ਦੁੱਧ ਪੀਤਾ ਹੈ।
ਹੁਕਮ ਚਾਵਲ ਸਾਗ ਤੋਂ ਕੀਨਤ ਦੋ ਖਾਨਾ।
ਇਸ ਤਰ੍ਹਾਂ ਕਹਿੰਦੇ ਜਦੋਂ ਸ਼ਾਮ ਦਾ ਭੋਜਨ ਛਕਿਆ ਸੀ ਨਾ, ਉਹਨਾਂ ਵਿਚ ਬੜੇ ਬਰੀਕ ਚੌਲ ਵੀ ਬਣਾਏ ਸੀ, ਉਹ ਚੌਲ ਵੀ ਖਾ ਲਏ। ਹੁਣ ਜਿਹੜਾ ਖਾਣ ਪੀਣ ਦਾ ਨਿਯਮ ਹੈ, ਸਿਆਣੇ ਕਹਿੰਦੇ ਆ ਵੀ ਜਿਹੜੀ ਦਹੀਂ ਹੈ ਉਹ ਰਾਤ ਨੂੰ ਦਹੀਂ ਨਹੀਂ ਖਾਣੀ ਚਾਹੀਦੀ। ਕੁਝ ਇਸੇ ਤਰ੍ਹਾਂ ਦੁੱਧ ਤੇ ਚੌਲ ਦਾ ਮੇਲ ਨਹੀਂ ਹੈ, ਦੁੱਧ ਪੀ ਕੇ ਚੌਲ ਖਾ ਲੈਣੇ। ਅੱਜ ਕੱਲ੍ਹ ਤਾਂ ਬੜੇ ਬਿਮਾਰੀਆਂ ਦੇ ਸਾਧਨ ਨੇ ਵੀ ਆਪਾਂ ਉਹਨਾਂ ਰੋਗਾਂ ਦਾ ਇਲਾਜ ਕਰ ਸਕਦੇ ਹਾਂ। ਪੁਰਾਤਨ ਸਮਿਆਂ ਚ ਇਲਾਜ ਨਹੀਂ ਸਨ। ਬਾਬਾ ਪਿਰਥੀ ਚੰਦ ਨੇ ਕਹਿੰਦੇ ਦੁੱਧ ਪੀ ਲਿਆ ਤੇ ਚੌਲ ਖਾ ਲਏ ਹਨ। ਸਵਾਦ ਬਹੁਤ ਲੱਗੇ ਬਾਬਾ ਪਿਰਥੀ ਚੰਦ ਨੂੰ, ਬਹੁਤੇ ਜ਼ਿਆਦਾ ਖਾ ਗਿਆ ਚੌਲ, ਗਲੇ ਤੱਕ ਸਰੀਰ ਨੂੰ ਭਰ ਲਿਆ। ਜਿੰਨਾ ਚਿਰ ਸਰੀਰ ਨੇ ਜਵਾਬ ਨਹੀਂ ਨਾ ਦਿੱਤਾ, ਬਸ ਨਹੀਂ ਕੀਤੀ, ਇਹਦਾ ਜ਼ੋਰ ਨਹੀਂ ਚੱਲਿਆ। ਕਿਉਂਕਿ ਹੋਣਹਾਰ ਸੀ, ਹੋਣੀ ਸੀ, ਹੋਣੀ ਵੀ ਇਸੇ ਤਰ੍ਹਾਂ ਲਿਖੀ ਹੋਈ ਸੀ, ਕਰਮਾਂ ਦੇ ਲੇਖ ਹੀ ਇਸੇ ਸੀ। ਉਹ ਹੋਣੀ ਨੇ, ਉਹ ਵਿਧੀ ਨੇ, ਉਹ ਸਭ ਕੁਝ ਕਰਾ ਦਿੱਤਾ, ਉਹ ਸਭ ਕੁਝ ਇਸ ਤਰ੍ਹਾਂ ਹੀ ਹੋਇਆ ਹੈ।
ਚੱਲੋ ਭਰ ਕੇ ਉਧਰ ਕੋ ਨਿਸਮੈ ਤੋਂ ਬਤਾਇਓ।
ਗਲੇ ਤੱਕ ਆਪਣੇ ਸਰੀਰ ਨੂੰ ਇਹਨੇ ਭਰਿਆ ਤੇ ਗਲੇ ਤੱਕ ਭਰ ਕਰਕੇ ਗੁਰਸੰਗਤ ਜੀ ਇਸ ਪ੍ਰਕਾਰ ਰਾਤਰੀ ਨੂੰ ਇਹਨੇ ਸੌਣ ਦਾ ਯਤਨ ਕੀਤਾ। ਭਾਵ ਰੱਜ ਲਿਆ ਬਹੁਤ ਜ਼ਿਆਦਾ, ਬਹੁਤ ਜ਼ਿਆਦਾ ਪੇਟ ਭਰ ਲਿਆ, ਦੁੱਧ ਪੀ ਲਿਆ, ਫਿਰ ਚੌਲ ਖਾ ਲਏ, ਬਹੁਤਾ ਜ਼ਿਆਦਾ ਗਲੇ ਤੱਕ ਪੇਟ ਭਰ ਕੇ ਜਦੋਂ ਕਹਿੰਦੇ ਪਿਆ ਹੈ ਅੱਧੀ ਰਾਤ ਦਾ ਸਮਾਂ ਹੋਇਆ, ਤੇ ਜਦੋਂ ਅੱਧੀ ਰਾਤ ਦਾ ਸਮਾਂ ਹੋਇਆ ਇਹਨੂੰ ਬਦ ਹਜ਼ਮੀ ਹੋ ਗਈ ਤੇ ਹੈਜੇ ਦੀ ਬਿਮਾਰੀ ਹੋ ਗਈ। ਹੁਣ ਪੁਰਾਣੇ ਸਮਿਆਂ ਦੇ ਵਿੱਚ ਹੈਜੇ ਦੀ ਬਿਮਾਰੀ ਦਾ ਕੋਈ ਖਾਸ ਇਲਾਜ ਨਹੀਂ ਸੀ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਵੀ ਹੈਜੇ ਦੀ ਬਿਮਾਰੀ ਫੈਲੀ ਸੀ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਆਪ ਰੋਗੀਆਂ ਦਾ ਇਲਾਜ ਕੀਤਾ ਸੀ। ਪਲੇਗ ਦੀ ਬਿਮਾਰੀ ਫੈਲੀ ਸੀ, ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਆਪ ਚੱਲ ਕੇ ਰੋਗੀਆਂ ਦਾ ਇਲਾਜ ਕੀਤਾ ਸੀ। ਬਾਦਸ਼ਾਹ ਵੱਲੋਂ ਵਜ਼ੀਰ ਖਾਨ ਸੀ ਜਿਹੜਾ, ਜਿਹਨੂੰ ਜਲੋਦਰ ਦਾ ਰੋਗ ਸੀ, ਉਹ ਵੀ ਆਪ ਬੜਾ ਤਕੜਾ ਵੈਦ ਸੀ, ਉਹ ਵੀ ਲਾਹੌਰ ਦੇ ਵਿੱਚ ਲੋਕਾਂ ਦੀ ਮਦਦ ਕਰ ਰਿਹਾ ਸੀ। ਉੱਥੇ ਪਹਿਲੀ ਵਾਰ ਉਹਨੇ ਸਤਿਗੁਰੂ ਦੇ ਦਰਸ਼ਨ ਕੀਤੇ ਸੀ। ਕਹਿੰਦੇ ਰਾਤ ਦਾ ਸਮਾਂ, ਪਿੰਡ ਦੇ ਵਿੱਚ ਕੋਈ ਬਹੁਤਾ ਇਲਾਜ ਵੀ ਨਹੀਂ, ਰਾਤ ਨੂੰ ਅੱਧੀ ਰਾਤ ਨੂੰ ਇਹ ਹੈਜੇ ਦੀ ਬਿਮਾਰੀ ਹੋਈ ਹੈ।
ਕਹਿੰਦੇ
ਅੱਧੀ ਰਾਤ ਨੂੰ ਪੀੜ ਉੱਠੀ ਹੈ, ਪੇਟ ਦੇ ਵਿੱਚ ਸੂਲ ਉੱਠੀ ਹੈ, ਦਰਦ ਉੱਠਿਆ ਹੈ, ਮਾਨੋ ਪੇਟ ਦੇ ਵਿੱਚ ਕਿਸੇ ਨੇ ਸੂਲ ਚਬਾ ਦਿੱਤੀ ਹੈ।
ਹਾਏ ਹਾਏ ਮੁਖ ਕਰਤ ਹੈ ਜਾਗੇ ਨਰ ਪਾਸੋ।
ਹਾਏ ਹਾਏ ਕਰ ਰਿਹਾ, ਬੜਾ ਤੜਫ ਰਿਹਾ, ਦੁਖੀ ਹੋ ਰਿਹਾ, ਸੁਣ ਕੇ ਇਹਦੀਆਂ ਪੁਕਾਰਾਂ ਉੱਚੀ ਦਾ ਰੌਲਾ, ਹਾਏ ਹਾਏ ਸੁਣ ਕੇ ਇਹਦੇ ਜਿਹੜੇ ਸੇਵਕ ਸੰਗੀ ਸੀ ਉੱਠ ਖੜੇ ਹੋਏ ਹਨ।
ਜਤਨ ਕੋ ਤਬ ਕਰੇ ਮੈਂ ਉਹ ਰਾਸੋ।
ਉਸ ਵੇਲੇ ਹੁਣ ਕੀ ਯਤਨ ਹੋ ਸਕਦਾ ਸੀ, ਕਿਉਂਕਿ ਨਾ ਕੋਈ ਦਵਾਈ ਦਾ ਇਲਾਜ ਹੋ ਸਕਦਾ ਸੀ, ਕੋਈ ਔਸ਼ਧੀ ਤਾਂ ਮਿਲੀ ਨਹੀਂ ਸੀ ਸਕਦੀ ਸੀ ਰਾਤ ਨੂੰ ਉਸ ਵੇਲੇ ਉਸ ਪਿੰਡ ਵਿੱਚ। ਇਸ ਕਰਕੇ ਕੋਈ ਕਹਿੰਦੇ ਯਤਨ ਨਹੀਂ ਹੋ ਸਕਿਆ ਹੈ।
ਮੈਂ ਤੀਮ ਕੋ ਗ੍ਰਾਮ ਮੈਂ ਕੱਚੇ ਹੈ ਨਾ ਉਪਾਏ।
ਪਿੰਡ ਦੇ ਵਿੱਚ ਹਕੀਮ ਨਹੀਂ ਸੀ, ਨਾ ਕੋਲ ਕੋਈ ਦਵਾਈ ਸੀ, ਕੋਈ ਉਪਾਅ ਨਹੀਂ ਚੱਲਿਆ ਹੈ।
ਰੁਦਤ ਨਿਕਲਾ ਦੁਖਤ ਸਭ ਕਿਸ ਆਸ ਚੁਕਾਏ।
ਇਹਦੇ ਕੁਝ ਸੰਗੀ ਸੇਵਕ ਸਨ, ਉਹ ਕੋਲ ਬੈਠ ਕੇ ਬਸ ਉਪਾਅ ਨਹੀਂ ਕਰ ਸਕੇ, ਰੋ ਰਹੇ ਨੇ ਕੋਲ ਬੈਠੇ। ਕਹਿੰਦੇ ਜਦੋਂ ਰੋ ਰਹੇ ਹਨ,
ਜਾਣਿਓ ਮਰਨ ਲੈ ਬਚੇ ਪ੍ਰਾਣਾ।
ਬਾਬਾ ਪਿਰਥੀ ਚੰਦ ਨੇ ਜਾਣਿਆ ਵੀ ਹੁਣ ਮੇਰੇ ਪ੍ਰਾਣ ਨਹੀਂ ਬਚਦੇ, ਸਮਝ ਲਿਆ ਵੀ ਹੁਣ ਮੇਰਾ ਅਖੀਰਲਾ ਸਮਾਂ ਨੇੜੇ ਆ ਗਿਆ ਹੈ।
ਇੱਕ ਦਾਸ ਗਨ ਹਿਤੂ ਲਖ ਅਸਬਾਕ ਬਖਾਨਾ।
ਆਪਣੇ ਜਿਹੜੇ ਹਿਤੂ ਪੁਜੇ ਦੇ ਬੰਦੇ ਸੀ ਉਹਨਾਂ ਨੂੰ ਕੋਲ ਬੁਲਾ ਕਰਕੇ ਉਹ ਕਹਿਣ ਲੱਗਿਆ ਹੈ,
ਅਬ ਮੇਰੋ ਪਰਲੋਕ ਵਿਸਾਲਾ।
ਕਹਿਣ ਲੱਗਿਆ ਵੀ ਹੁਣ ਮੇਰਾ ਪਰਲੋਕ ਦਾ ਸਮਾਂ ਨੇੜੇ ਆ ਗਿਆ, ਅਖੀਰਲਾ ਸਮਾਂ ਆ ਗਿਆ, ਕਿਉਂਕਿ ਬਿਮਾਰੀ ਬਹੁਤ ਹੀ ਵਧ ਗਈ ਹੈ।
ਕਰੋ ਇਸ ਥਾਨੀ ਕਰ ਕਿਰਿਆ ਕਪਾਲਾ।
ਕਹਿਣ ਲੱਗਿਆ ਵੀ ਇਸੇ ਥਾਂ ਮੇਰੇ ਜਿਹੜੇ ਸਰੀਰ ਦੀ ਅੰਤਿਮ ਕਿਰਿਆ ਇੱਥੇ ਕਰ ਦੇਣਾ
ਕਰਿਓਮ ਮਰ ਹੈ ਕਿਤ ਕੋਈ।
ਇਹ ਵੀ ਮੇਰੇ ਪਰਿਵਾਰ ਨੂੰ ਸੁਨੇਹਾ ਦੇ ਦੇਣਾ ਵੀ ਮੇਰੀ ਅੰਸ਼ ਵੰਸ਼ ਵਿਚੋਂ ਜਿਹੜਾ ਵੀ ਚੜਾਈ ਕਰਿਆ ਕਰੇਗਾ
ਸਲ ਕਰ ਕੈਦੀ ਜੈ ਸੋਏ।
ਉਹਨਾਂ ਨੂੰ ਸੁਨੇਹਾ ਦੇ ਦਿਓ ਵੀ ਜਿਹੜਾ ਵੀ ਕੋਈ ਚੜਾਈ ਕਰਿਆ ਕਰੇਗਾ ਮੇਰੀ ਵੰਸ਼ ਤੋਂ ਉਹਦਾ ਇੱਥੇ ਸੰਸਕਾਰ ਹੋਵੇ, ਇੱਥੇ ਉਹਦਾ ਸੰਸਕਾਰ ਕਰਿਆ ਕਰਨਾ ਹੈ।
ਮਿਲੇ ਤੂੰ ਆਨ ਕਰ ਹਲੋ ਤੁਮ ਪਾਵੇ।
ਉਹਨਾਂ ਨੂੰ ਉੱਤਮ ਫਲ ਮਿਲੇਗਾ, ਉਹ ਮੈਨੂੰ ਪ੍ਰਾਪਤ ਹੋਵਣਗੇ।
ਮਿਹਰਬਾਨ ਤੂੰ ਤੋ ਤੁਮ ਬਹੁਤ ਨਾਰਦ ਨਾਵੇ।
ਮੇਰੇ ਪੁੱਤਰ ਮਿਹਰਬਾਨ ਨੂੰ ਸੁਨੇਹਾ ਦੇ ਦਿਓ ਵੀ ਰੋਵੇ ਨਾ ਬਹੁਤਾ, ਬਹੁਤਾ ਬਿਰਲਾਪ ਨਾ ਕਰੇ।
ਇਹੀ ਰੀਤ ਸਭ ਜਗਤ ਕੀ ਆਵਤੀ ਇੱਕ ਜਾਤੇ।
ਜਗਤ ਦੀ ਰੀਤੀ ਹੈ, ਇੱਕ ਜਨਮ ਲੈਂਦਾ ਤੇ ਇੱਕ ਪਾਸੇ ਕੋਈ ਚੜਾਈ ਕਰੀ ਜਾਂਦਾ। ਸਾਇੰਸ ਵਾਲਿਆਂ ਨੇ ਖੋਜ ਕੀਤੀ ਹੈ ਜਾਂ ਜਨਗਣਨ ਵਾਲਿਆਂ ਨੇ ਕਹਿ ਦਈਏ ਵੀ ਇੱਕ ਸੈਕਿੰਡ ਦੇ ਵਿੱਚ ਹਿੰਦੁਸਤਾਨ ਦੇ ਵਿੱਚ 30 ਬੱਚੇ ਜਨਮ ਲੈਂਦੇ ਆ, ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਾਂ ਕਹਿ ਦਿੱਤਾ ਬਾਣੀ ਵਿੱਚ ਵੀ ਬੇਅੰਤੀ ਨੇ ਜਿਹੜੇ ਜਨਮ ਲੈ ਰਹੇ ਨੇ, ਪੂਰਾਂ ਦੇ ਪੂਰ ਆ ਰਹੇ ਨੇ ਤੇ ਪੂਰਾਂ ਦੇ ਪੂਰ ਜਾ ਰਹੇ ਆ, ਇਹਦੀ ਕੋਈ ਗਿਣਤੀ ਨਹੀਂ ਕਰ ਸਕਦਾ, ਕੋਈ ਨਹੀਂ ਜਾਣ ਸਕਦਾ ਵੀ ਇੱਕ ਸਮੇਂ ਦੇ ਵਿੱਚ ਇੱਕੋ ਸਮੇਂ ਦੇ ਵਿੱਚ ਕਿੱਥੇ ਕਿੱਥੇ ਕਿੰਨਿਆਂ ਨੇ ਜਨਮ ਲਿਆ, ਕਿਉਂਕਿ ਅਸੀਂ ਤਾਂ ਇਸੇ ਧਰਤੀ ਤੱਕ ਹੀ ਦੇਖਾਂਗੇ ਨਾ। ਸਤਿਗੁਰੂ ਮਹਾਰਾਜ ਦੀ ਨਿਗਾਹ ਤਾਂ ਸਮੁੱਚੇ ਬ੍ਰਹਿਮੰਡ ਦੇ ਵਿੱਚ ਹੈ, ਅਸੀਂ ਕੀ ਜਾਣਦੇ ਹਾਂ ਵੀ ਕਿੰਨੀਆਂ ਕੁ ਧਰਤੀਆਂ ਨੇ। ਉਹਦੇ ਵਾਹਿਗੁਰੂ ਦੇ ਤਾਂ ਰੋਮ ਰੋਮ ਦੇ ਵਿੱਚ ਖੰਡਾਂ ਬ੍ਰਹਿਮੰਡਾਂ ਦਾ ਨਿਵਾਸ ਆ, ਭਾਈ ਗੁਰਦਾਸ ਜੀ ਕਹਿੰਦੇ ਰੋਮ ਰੋਮ ਖੰਡ ਬ੍ਰਹਿਮੰਡ ਕੋ ਨਿਵਾਸ ਜਾਸ, ਭਾਈ ਗੁਰਦਾਸ ਜੀ ਕਹਿੰਦੇ ਜਿਹਦੇ ਰੋਮ ਰੋਮ ਦੇ ਵਿੱਚ ਕਰੋੜਾਂ ਹੀ ਖੰਡਾ ਬ੍ਰਹਿਮੰਡਾਂ ਦਾ ਨਿਵਾਸ ਹੈ ਵਾਹਿਗੁਰੂ ਦੇ। ਇਸ ਕਰਕੇ ਪੂਰਾ ਦੇ ਪੂਰ ਜਨਮ ਲੈਂਦੇ ਆ ਹੁਕਮ ਦੇ ਵਿੱਚ ਹੀ ਤੇ ਹੁਕਮ ਵਿੱਚ ਹੀ ਚਲੇ ਜਾਂਦੇ ਹਨ।
ਮੇਰੀ ਸਕਲ ਜਪ ਨਾਮ ਪ੍ਰਭਾਤੇ,
ਇਸ ਤਰ੍ਹਾਂ ਕਹਿਣ ਲੱਗਿਆ ਵੀ ਸਾਰੀ ਜਿਹੜੀ ਕਿਰਿਆ ਮੇਰੀ ਇੱਥੇ ਕਰਨੀ ਆ, ਨਾਮ ਜਪਣਾ ਹੈ।
ਆਓ ਚੰਦੂ ਮਿਲੋ ਗੁਰਤਾ ਗਾਦੇ,
ਇਸ ਤਰ੍ਹਾਂ ਫਿਰ ਮੇਰੇ ਪੁੱਤਰ ਨੂੰ ਸਮਝਾਇਓ ਵੀ ਉਹ ਚੰਦੂ ਨੂੰ ਮਿਲੇ, ਚੰਦੂ ਦੀ ਸਹਾਇਤਾ ਲੈ ਕਰਕੇ ਗੁਰਤਾ ਗੱਦੀ ਪ੍ਰਾਪਤ ਕਰੇ।
ਕਿਉਂ ਅਰਜੁਨ ਕੋ ਹੱਥੋਂ ਉਨਕੀ ਜੈ ਛਾਦੇ,
ਪੈਰ ਨੀ ਛੱਡਣਾ ਮੇਰੇ ਪੁੱਤਰ ਨੂੰ ਕਹਿ ਦਿਓ ਵੀ ਜਿਵੇਂ ਤਿਵੇਂ ਕਰਕੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਮਰਵਾ ਕਰਕੇ ਆਪ ਗੁਰਤਾ ਗੱਦੀ ਲੈਣੀ ਹੈ।
ਕਾਮਨਾ ਆਏ ਕਰ ਸਭ ਬਣਿਓ ਬਣਾਓ,
ਇਸ ਤਰ੍ਹਾਂ ਜਿਵੇਂ ਵੀ ਹੋਵੇ ਜਿਵੇਂ ਵੀ ਵਿਧੀ ਬਣੇ ਗੁਰਤਾ ਗੱਦੀ ਜ਼ਰੂਰ ਪ੍ਰਾਪਤ ਕਰਨੀ ਹੈ।
ਸੰਭਾਲੋ ਆਪਣੋ ਮੈਂ ਕਰੋ ਬੁਲਾਓ,
ਬਾਬਾ ਪਿਰਥੀ ਚੰਦ ਕਹਿਣਾ ਆਪਣੇ ਸੰਗੀਆਂ ਨੂੰ ਮੇਰੇ ਪੁੱਤਰ ਨੂੰ ਸੁਨੇਹਾ ਦੇ ਦਿਓ, ਬੈਰ ਨੀ ਭੁੱਲਣਾ ਗੁਰੂ ਨਾਲ, ਬੈਰ ਨੀ ਛੱਡਣਾ ਹੈ।
ਕਿਆ ਧਰਨੀ ਪਰ ਪਰਿਓ ਵਿਆਕੁਲ ਬਜੋਵਾ,
ਕਹਿ ਕੇ ਗੁਰਸੰਗਤ ਜੀ ਬੈਰ ਚਿਤ ਵਧਾ ਹੋਇਆ ਸਤਿਗੁਰੂ ਨਾਲ ਧਰਤੀ ਤੇ ਡਿੱਗ ਪਿਆ ਵਿਆਕੁਲ ਹੋ ਗਿਆ ਹੈ।
ਕੋਲ ਬੰਦ ਮ੍ਰਿਤੂ ਚਿੰਨ ਪੇ ਸਭ ਸੰਗਨ ਜੋਵਾ,
ਬਾਬੇ ਪਿਰਥੀ ਚੰਦ ਦਾ ਬੋਲ ਬੰਦ ਹੋ ਗਿਆ ਤੇ ਮੌਤ ਦੇ ਚਿੰਨ ਪ੍ਰਗਟੇ ਹੋਏ, ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਹਾਲ ਹੈ ਜਿਹੜਾ ਗੁਰੂ ਨਾਲ ਬੈਰ ਚਿਤਵਤ ਹੈ, ਮੰਦਾ ਚਿਤਵਤ ਚਿਤਵਤ ਪਚਿਆ, ਮੰਦਾ ਚਿਤੋਦਾ ਚਿਤਵਤ ਹੀ ਗੁਰਸੰਗਤ ਜੀ ਅੰਤਲੇ ਸਮੇਂ ਵੀ ਮਰਿਆ। ਅੰਤਲੇ ਸਮੇਂ ਵੀ ਗੁਰੂ ਦੇ ਸਨਮੁਖ ਨਹੀਂ ਹੋ ਸਕਿਆ ਕਿਉਂਕਿ ਭਾਗ ਨਹੀਂ ਚੰਗੇ ਸਨ, ਬਿਨਾਂ ਭਾਗਾਂ ਤੋਂ ਗੁਰੂ ਦੇ ਸਨਮੁਖ ਹੋਇਆ ਨਹੀਂ ਜਾ ਸਕਦਾ। ਆ ਜਿਹੜਾ ਅਸੀਂ ਨਿਤਨੇਮ ਕਰਦੇ ਹਾਂ, ਸਿਮਰਨ ਕਰਦੇ ਹਾਂ, ਇਸੇ ਲਈ ਕਰਦੇ ਹਾਂ ਵੀ ਅੰਤਲੇ ਸਮੇਂ ਸਾਡੀ ਰਸਨਾ ਤੇ ਕੀ ਨਿਕਲੇ ਜੀ, ਵਾਹਿਗੁਰੂ। ਵਾਹਿਗੁਰੂ ਸ਼ਬਦ ਰਸਨਾ ਤੇ ਹੋਵੇ ਕਿਉਂਕਿ ਜਿੱਤ ਲਾਗੋ ਮਨ ਵਾਸਨਾ ਅੰਤ ਸਾਏ ਪ੍ਰਗਟਾਨੀ, ਅੰਤ ਵੇਲੇ ਜਿੱਧਰ ਸੁਰਤ ਚਲੀ ਗਈ ਤੇ ਉਸੇ ਜੂਨ ਵਿੱਚ ਜਾਣਾ ਪੈਂਦਾ। ਬਾਬਾ ਪਿਰਥੀ ਚੰਦ ਇਉਂ ਮੰਦਾ ਚਿਤਵਦਾ ਵੈਰ ਚਿਤਵਦਾ ਚਿਤਵਦਾ ਕਹਿੰਦੇ ਮਰਿਆ ਹੈ।
ਰਹੇ ਬੁਲਾਵਤ ਦਾਸਗਨ ਲਿਖੇ ਤਨ ਪ੍ਰਾਣਾ,
ਉਸ ਵੇਲੇ ਦਾਸ ਸੇਵਕ ਸੀ ਉਹ ਬੁਲਾਉਂਦੇ ਰਹੇ ਪਰ ਇਹਦੇ ਕਹਿੰਦੇ ਪ੍ਰਾਣ ਨਿਕਲ ਗਏ ਹਨ।
ਗੁਰਸੰਗ ਬੈਰ ਕੋ ਪਰ ਲੋਕ ਪਿਆਨਾ,
ਇਸ ਤਰ੍ਹਾਂ ਗੁਰੂ ਸਾਹਿਬ ਦੇ ਨਾਲ ਕਹਿੰਦੇ ਬੈਰ ਚਿਤਵਦਾ ਚਿਤਵਦਾ ਪਰ ਲੋਕ ਚਲਿਆ ਗਿਆ।
ਬ੍ਰਦਤ ਸਕਲ ਬੈਠੇ ਨਿਕ ਸੋ ਰਾਤ ਬਿਤਾਏ,
ਬਹੁਤ ਜ਼ਿਆਦਾ ਕਹਿੰਦੇ ਰਾਤ ਨੂੰ ਰੋਂਦੇ ਰਹੇ ਦੇ ਸੰਗੀ, ਰੋਂਦਿਆਂ ਰੋਂਦਿਆਂ ਰਾਤ ਬਤੀਤ ਕੀਤੀ ਹੈ।
ਪਰਮਾਤੀ ਉਠਾਏ ਕੈ ਬਦ ਚਿਖਾ ਬਣਾਏ,
ਮੇਰੇ ਉੱਠ ਕਰਕੇ ਗੁਰਸੰਗਤ ਜੀ ਸਾਰਿਆਂ ਨੇ ਚਿਖਾ ਬਣਾਈ ਹੈ।
ਪਰ ਧਰ ਕਰ ਛਾਰ ਕਰ ਰੋਏ ਤੁਮਦਾਏ,
ਚਿਖਾ ਤਿਆਰ ਕਰਕੇ ਬਾਬਾ ਪਿਰਥੀ ਚੰਦ ਦਾ ਸਰੀਰ ਉੱਪਰ ਰੱਖਿਆ, ਬੜਾ ਰੋਣ ਲੱਗੇ ਹਨ।
ਅਸਤ ਬੀਨ ਦਿਨ ਤੀਨ ਮੈਂ ਹੱਥ ਪਾਚ ਸਿਧਾਏ,
ਇਸ ਤਰ੍ਹਾਂ ਉੱਥੇ ਫਿਰ ਬਾਬਾ ਪਿਰਥੀ ਚੰਦ ਦਾ ਸੰਸਕਾਰ ਕਰ ਦਿੱਤਾ ਹੈ। ਇਸ ਤਰ੍ਹਾਂ ਹੁਣ ਬਾਬਾ ਪਿਰਥੀ ਚੰਦ ਜੀ ਪਰਲੋਕ ਗਮਨ ਕਰ ਗਏ ਨੇ, ਗੁਰੂ ਤੋਂ ਬੇਮੁਖ ਹੋ ਕਰਕੇ ਮਰੇ ਹੈ ਤੇ ਇੱਥੇ ਫਿਰ ਇਹਨਾਂ ਦਾ ਗੁਰਸੰਗਤ ਜੀ ਸਾਰਾ ਅੰਤਮ ਸੰਸਕਾਰ ਦਾ ਕਾਰਜ ਹੋਇਆ। ਅੰਤਲਾ ਸਾਰਾ ਫਿਰ ਜਿਹੜਾ ਕਾਰਜ ਕਰਨ ਤੋਂ ਬਾਅਦ ਸੇਵਕਾਂ ਨੇ ਬਾਬਾ ਪਿਰਥੀ ਚੰਦ ਦੇ ਪੁੱਤਰ ਨੂੰ ਦੱਸਿਆ ਕਿਸ ਪ੍ਰਕਾਰ ਬਾਬਾ ਮਿਹਰਬਾਨ ਨੇ ਰੋਣਾ ਗਾ, ਬੀਬੀ ਕਰਮੋ ਨੇ ਰੋਣਾ, ਇਹ ਅਗਲੇ ਇਤਿਹਾਸ ਵਿਚ ਆਪ ਸੰਗਤਾਂ ਨੇ ਪ੍ਰਸੰਗ ਸਰਵਣ ਕਰਨੇ। ਗੁਰੂ ਘਰ ਦੇ ਕੂਕਰ ਜਾਣ ਕੇ ਆਪ ਸੰਗਤਾਂ ਨੇ ਹੋਈਆਂ ਭੁੱਲਾਂ ਦੀ ਖਿਮਾ ਕਰ ਦੇਣੀ, ਅੱਗੇ ਵਾਸਤੇ ਆਪ ਸੰਗਤਾਂ ਨੇ ਅਸੀਸ ਬਖਸ਼ਣੀ। ਵਾਹਿਗੁਰੂ 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 ਵਾਹਿਗੁਰੂ।